ਅੱਜ ਦਾ ਇੰਤਜ਼ਾਮ ਕਰਨਗੇ ਤੇ ਦੋਸ਼ੀਆਂ ਨੂੰ ਜੇਲ੍ਹ ਭੇਜਣਗੇ। ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਪੀਅਰ ਪੋਲੀਵਰ ਐਂਡ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800 9058122800 ਔਰ ਵਿਜ਼ਿਟ mortgagebuddies.ca। ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਗੇਟ ਪੇ ਸ਼ੇਵਲੇ ਲਾਇਆ ਸ਼ੇਵਲੇ ਉਹ ਜੀਐਮਸੀ ਪਰ ਇੱਕ ਲਿਮਿਟਡ ਟਾਈਮ ਸਪੈਸ਼ਲ ਆਫਰ ਫਾਲ ਕੇ ਲਈ ਗੇਅਰ ਅਪ ਹੋ ਜਾਏਗੀ। 2.7 liter turbo max engine wale 2023 Chevy Silverado aur GMC Sierra pickup trucks for financing le sirf 0.99% se. Yahi nahi, eligible Costco members ke liye select models par $750 aur gate pe ki janib se $500 cash bonus. Aaj hi visit karein Chevy Buick GMC dealership aapke bilkul paas. Gateway Chevrolet Brampton, Airport Road and Queen Street par. Call 905-791-7111.
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ਮਿਸੀਸਾਗਾ ਦੇ ਸਭ ਤੋਂ ਸੋਹਣੇ 57 ਸਟੋਰੀ ਐਮਬੈਸੀ 6 ਟਾਵਰ ਵਿੱਚ ਕੌਂਡੋ ਯੂਨਿਟ ਬੁੱਕ ਕਰਵਾਉਣ ਦਾ ਸੁਨਹਿਰੀ ਮੌਕਾ। ਕੇਅਰਵਨ ਤੇ ਫਿਊਚਰ LRT ਟ੍ਰਾਂਜ਼ਿਟ ਦੇ ਬਿਲਕੁਲ ਨਾਲ, ਕਲੋਜ਼ਿੰਗ 2029 ਚ ਯਾਨੀ 6 ਸਾਲ ਬਾਅਦ, ਨਿੱਕੀਆਂ ਨਿੱਕੀਆਂ ਆਸਾਨ ਕਿਸ਼ਤਾਂ, ਥੋੜਾ ਜਿਹਾ ਡਿਪੋਜ਼ਿਟ, 5% 2023 ਚ, 5% 24 ਚ, 2.5% 2025 ਚ ਤੇ 2.5% 2026 ਚ, ਵਾਜਬ ਕੀਮਤਾਂ ਤੇ ਬਹੁਤ ਸਾਰੇ ਇਨਸੈਂਟਿਵ। ਪਲੈਟੀਨਮ ਪ੍ਰਾਈਸਿਸ ਤੇ ਆਪਣਾ ਯੂਨਿਟ ਬੁੱਕ ਕਰਵਾਉਣ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 6473484730084 36।
ਦੋਸਤੋ, ਜੇ ਤੁਸੀਂ ਆਪਣਾ ਟਰੱਕ ਖਰੀਦਣਾ ਚਾਹੁੰਦੇ ਹੋ, ਟ੍ਰੇਲਰ ਖਰੀਦਣਾ ਚਾਹੁੰਦੇ ਹੋ, ਹੈਵੀ ਡਿਊਟੀ ਕੰਸਟਰਕਸ਼ਨ ਇਕਵਿਪਮੈਂਟ ਖਰੀਦਣਾ ਚਾਹੁੰਦੇ ਹੋ ਜਾਂ ਫਿਰ ਮੈਡੀਕਲ ਆਫਿਸ ਵਾਸਤੇ ਇਕਵਿਪਮੈਂਟ ਖਰੀਦਣਾ ਹੈ, ਤਾਂ ਉਹਦੇ ਵਾਸਤੇ ਪੈਸੇ ਧੇਲੇ ਦੀ ਲੋੜ ਹੋਵੇਗੀ, ਜਿਹਦਾ ਇੰਤਜ਼ਾਮ ਕਰਕੇ ਦੇਣਗੇ ਜੱਸੀ ਧਨੋਆ, ਜਿਨ੍ਹਾਂ ਦਾ ਪਿਛਲਾ ਲੰਬਾ ਤਜਰਬਾ ਹੈ। ਜੇ ਤੁਸੀਂ ਟਰਾਂਸਪੋਰਟ ਟਰੱਕ ਖਰੀਦ ਰਹੇ ਹੋ, ਟ੍ਰੇਲਰ, ਹੈਵੀ ਡਿਊਟੀ ਇਕਵਿਪਮੈਂਟ, ਮੈਡੀਕਲ ਆਫਿਸ ਇਕਵਿਪਮੈਂਟ, ਜੱਸੀ ਧਨੋਆ ਨਾਲ ਹੁਣੇ ਸੰਪਰਕ ਕਰੋ 416-368-1800 ਜੱਸੀ ਧਨੋਆ। ਟਰੱਕ ਡਰਾਈਵਰ ਵੀਰ, ਜਿਹੜਾ ਧਿਆਨ ਨਾਲ ਨੋਟ ਕਰੋ ਕਿ CP ਵਾਹਨ ਦੇ ਬਿਲਕੁਲ ਲਾਗੇ ਰਦਰਫੋਰਡ ਅਤੇ 427 ਦੇ ਬਿਲਕੁਲ ਖੂੰਜੇ ਤੇ ਇੱਕ ਵੱਡਾ ਟਰੱਕ ਯਾਰਡ ਜਿਹੜਾ ਬਿਲਕੁਲ ਸਿਕਿਉਰਡ ਹੈ, ਤੁਹਾਡੇ ਲਈ ਅਵੇਲੇਬਲ ਹੈ। 18 ਏਕੜ ਦੇ ਇਸ ਟਰੱਕ ਯਾਰਡ ਦੇ ਵਿੱਚ ਇੱਕ ਟਰੱਕ ਤੋਂ ਲੈ ਕੇ ਤੇ ਸੈਂਕੜੇ ਟਰੱਕਾਂ ਦੀ ਪਾਰਕਿੰਗ ਤੁਸੀਂ ਇੱਥੇ ਲੈ ਸਕਦੇ ਹੋ। ਕਿਸੇ ਕਿਸਮ ਦੀ ਜਾਣਕਾਰੀ ਲਈ ਬਿੱਲਾ ਰੰਧਾਵਾ ਨਾਲ 416-880-4068 ਜਾਂ ਫਿਰ ਜਿੰਦਰ ਬੁੱਟਰ ਨਾਲ 647-628-6100 ਤੇ ਸੰਪਰਕ ਕਰੋ। CP ਵਾਹਨ ਦੇ ਬਿਲਕੁਲ ਲਾਗੇ ਤੁਹਾਡੇ ਟਰੱਕਾਂ ਲਈ ਸਿਕਿਉਰਡ ਪਾਰਕਿੰਗ।
ਲਾਈਫ ਵਿਜ਼ਟਰ ਡਿਸੇਬਿਲਟੀ ਮੌਰਗੇਜ ਇੰਸ਼ੋਰੈਂਸ ਲੈਣ ਲਈ ਰਾਜਪਾਲ ਬਰਾੜ ਦਾ ਨਾਮ ਹਮੇਸ਼ਾ ਯਾਦ ਰੱਖੋ। ਇੰਸ਼ੋਰੈਂਸ ਦੇ ਖੇਤਰ ਵਿੱਚ ਲੰਮਾ ਤਜਰਬਾ ਰੱਖਦੇ ਹਨ ਰਾਜਪਾਲ ਬਰਾੜ। RRSP ਜਾਂ RESP ਕਰਵਾਉਣੀ ਹੈ, ਇਨਕਮ ਟੈਕਸ, ਪਲਾਨਿੰਗ ਲਈ ਵੀ ਰਾਜਪਾਲ ਬਰਾੜ ਤੁਹਾਡੀ ਮਦਦ ਕਰ ਸਕਦੇ ਹਨ।
ਹੈਲੋ, ਦਿਸ ਇਜ਼ ਰਾਜਪਾਲ ਬਰਾੜ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ। ਆਈਵ ਬੀਨ ਸਰਵਿੰਗ ਕੈਨੇਡੀਅਨ ਫਰੋਮ ਦਾ ਲਾਸਟ 20 ਈਅਰਸ ਫਾਰ ਆਲ ਦੇਅਰ ਇੰਡੀਵਿਜੁਅਲ ਇਨਵੈਸਟਮੈਂਟਸ ਐਂਡ ਇੰਸ਼ੋਰੈਂਸ ਨੀਡਸ, ਫਾਈਨੈਂਸ਼ੀਅਲ ਪਲਾਨਿੰਗ ਐਂਡ ਦੇਅਰ ਸਟੇਟ ਪਲਾਨਿੰਗ। ਪਲੀਜ਼ ਫੀਲ ਫ੍ਰੀ ਟੂ ਗਿਵ ਮੀ ਅ ਕਾਲ ਐਂਡ ਆਈਲ ਬੀ ਮੋਰ ਦੈਨ ਹੈਪੀ ਟੂ ਅਸਿਸਟ ਯੂ। ਥੈਂਕ ਯੂ।
416-917-1456 416-917-1456 ਰਾਜਪਾਲ ਬਰਾੜ।
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ, ਧੁੰਮਾ ਪਈਆ ਜੇ ਚਾਰੇ ਪਾਸੇ। ਤੁਸੀਂ ਵੀ ਆਓ, 1850 ਆਲਬਿਅਨ ਰੋਡ ਇਨ ਰੈਕਸਡੇਲ, 416-213-1165।
ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
416-732-2611 416-732-2611। ਨਾਮ ਯਾਦ ਰੱਖੀ, ਜਸ ਭੁੱਲਰ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946400 ਜਾਂ ਫਿਰ ਲੰਡਨ 647-401-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਸ਼ਕਤੀ ਮੰਤਰ ਫੂਕ ਕੇ ਹਮਲਾਵਰ ਨੂੰ ਮੋੜ ਤੇ ਦੇਵਤਿਆਂ ਦਾ ਦੇਸ਼ ਹੈ, ਟੈਂਕਾਂ ਦੀ ਕੀ ਲੋੜ। ਸ਼ਕਤੀ ਮੰਤਰ ਫੂਕ ਕੇ ਹਮਲਾਵਰ ਨੂੰ ਮੋੜ ਦੇਵਤਿਆਂ ਦਾ ਦੇਸ਼ ਹੈ, ਟੈਂਕਾਂ ਦੀ ਕੀ ਲੋੜ। ਕੀ ਉਸ ਦੀ ਪਹਿਚਾਣ ਹੈ ਤੇ ਕਿਹੜਾ ਉਸ ਦਾ ਧਰਮ। ਮਸਜਿਦ ਢਾਈ ਜਿਸ ਨੇ ਤੇ ਮੰਦਰ ਦਿੱਤੇ ਤੋੜ। ਚਾਕੂ ਦੀ ਕੀ ਲੋੜ ਹੈ ਜਿਸ ਦੀ ਚੱਲੇ ਕਲਮ। ਚਾਕੂ ਦੀ ਕੀ ਲੋੜ ਹੈ ਜਿਸ ਦੀ ਚੱਲੇ ਕਲਮ, ਕਰਕੇ 13-3 ਦੇ ਲੈਂਦੇ ਖੂਨ ਨਿਚੋੜ। ਕਿ ਜੀਣਾ ਕਿਹੜਾ ਸੌਖਾ ਜਿੱਦਾਂ ਦੇ ਹਾਲਾਤ, ਜੀਣਾ ਕਿਹੜਾ ਸੌਖਾ ਹੈ ਜਿੱਦਾਂ ਦੇ ਹਾਲਾਤ। ਸਿਰ 'ਤੇ ਭਾਰੀ ਪੰਡ ਹੈ ਅਤੇ ਪੈਰਾਂ ਹੇਠਾਂ ਰੋੜ। ਕਿ 100 ਅਕਲਾਂ ਦੀ ਅਕਲ ਹੈ ਸੰਜਮ ਸਾਦਾ ਜੀਣ। 100 ਅਕਲਾਂ ਦੀ ਅਕਲ ਹੈ ਸੰਜਮ ਸਾਦਾ ਜੀਣ, ਜਾਣੂ ਖਾ ਕੇ ਖਰਚ ਕੇ ਫਿਰ ਵੀ ਲੈਂਦੇ ਜੋੜ। ਜਾਣੂ ਖਾ ਕੇ ਖਰਚ ਕੇ ਫਿਰ ਵੀ ਲੈਂਦੇ ਜੋੜ। ਕੁਲਵੰਤ ਸਿੰਘ ਜ਼ੀਰਾ ਹੋਰਾਂ ਦੀ ਇਸ ਰਚਨਾ ਨਾਲ ਅੱਜ ਦੇ ਇਸ ਨਗਾਰਾ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ। ਜੀਆਂ ਨੂੰ ਅਤੇ ਰਾਣਾ ਰਣਧੀਰ ਸਿੰਘ ਸਿੱਧੂ ਦੀ ਸਤਿ ਸ੍ਰੀ ਅਕਾਲ ਪ੍ਰਵਾਨ ਕਰੋ। ਉਮੀਦ ਹੈ ਕਿ ਸਵੇਰ ਤੋਂ ਹੀ WTOR 770 'ਤੇ ਪ੍ਰਸਾਰਿਤ ਵੱਖ ਵੱਖ ਪ੍ਰੋਗਰਾਮਾਂ ਦਾ ਜ਼ਰੂਰ ਲੁਤਫ ਲਿਆ ਹੋਵੇਗਾ। ਅੱਜ ਅਕਤੂਬਰ ਮਹੀਨੇ ਦੀ 10 ਤਰੀਕ ਦਿਨ ਮੰਗਲਵਾਰ 2:07 ਸਟੂਡੀਓ ਦੀ ਘੜੀ 'ਤੇ ਹੋਏ ਨੇ। 13 ਡਿਗਰੀ ਬਾਹਰਲਾ ਤਾਪਮਾਨ ਹੈ ਜਦਕਿ ਇਹ 12 ਡਿਗਰੀ ਮਹਿਸੂਸ ਕੀਤਾ ਜਾ ਰਿਹਾ। ਕੱਲ੍ਹ ਨੂੰ ਬੁੱਧਵਾਰ ਨੂੰ 14 ਡਿਗਰੀ ਤਾਪਮਾਨ ਹੋਵੇਗਾ, ਥੋੜ੍ਹੀਆਂ ਬਹੁਤੀਆਂ ਕਣੀਆਂ ਪੈਣੀਆਂ। ਵੀਰਵਾਰ ਨੂੰ 15 ਡਿਗਰੀ, ਸ਼ੁੱਕਰਵਾਰ ਨੂੰ 14 ਡਿਗਰੀ, ਸ਼ਨਿਚਰਵਾਰ ਨੂੰ ਸਾਰੀ ਦਿਹਾੜੀ ਮੀਂਹ ਪੈਣਾ ਅਤੇ ਤਾਪਮਾਨ ਹੋਵੇਗਾ 12 ਡਿਗਰੀ। ਅੱਜ ਵੀ ਰਾਤ ਨੂੰ ਕਣੀਆਂ ਪੈ ਸਕਦੀਆਂ, ਤਾਂ ਜਿਹੜੀਆਂ ਕੱਲ੍ਹ ਵਾਲੀਆਂ ਦੱਸੀਆਂ ਇਹਨਾਂ ਨੇ, ਉਹ ਜਿਹੜੀਆਂ ਰਾਤ ਦੀਆਂ ਪੈਂਦੀਆਂ ਕੱਲ੍ਹ ਸਵੇਰ ਤੱਕ ਪੈਣੀਆਂ ਉਹ ਹੀ ਦੱਸੀਆਂ, ਬਾਅਦ 'ਚ ਧੁੱਪ ਨਿਕਲ ਆਉਣੀ ਆ। ਗਿਲਗਲੋਲਾ ਜਦੋਂ ਹੋਵੇ ਤਾਂ ਫਿਰ ਮੌਸਮ ਜਿਹੜਾ ਹੋਰ ਠੰਡਾ ਹੁੰਦਾ, ਸੋ ਉਹ ਦਿਨ ਦੂਰ ਨਹੀਂ ਜਦੋਂ ਜੀਨਾਂ ਥੱਲੇ ਪਾਉਣ ਵਾਲੇ ਪਜਾਮੇ ਪਜਾਮੀਆਂ ਬਾਹਰ ਕੱਢਣੇ ਪੈਣੇ ਆ। ਧੁੱਪ ਧੱਪ ਲਵਾ ਲਓ, ਲੌਂਡਰੀ 'ਚ ਪਾ ਲਓ, ਅੰਡਰਵੇਅਰ 'ਚ ਸੁਕਾ ਲਓ, ਸਮਾਂ ਆਉਣ ਵਾਲਾ, ਕੁਦਰਤ ਦੇ ਰੰਗ ਨੇ ਜੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਇੱਥੋਂ ਬਾਰੇ ਅਤੇ ਕੁਝ ਕੁ ਆਲੇ ਦੁਆਲੇ ਬਾਰੇ ਕਰਾਂਗੇ। ਬਰਾੜ ਸਾਹਿਬ ਨੇ ਆਉਣਾ ਸੀ, ਸੋ ਸਵੇਰੇ ਉਹਨਾਂ ਦਾ ਫੋਨ ਆਇਆ, ਉਹ ਗਿਆ ਸੀ ਟੋਰਾਂਟੋ ਅਤੇ ਉਹਨਾਂ ਦੀ ਦਾੜ ਜਿਹੜੀ ਸੀਗੀ ਜੀ, ਉਹਦੇ 'ਤੇ ਉਹ ਕੀੜਾ ਬਹਿ ਕੇ ਖਾਂਦਾ ਰਿਹਾ। ਹੌਲੀ 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 ਉਹਨੇ ਵਾਹਵਾ ਟੋਆ ਕੱਢ ਲਿਆ ਜੀ, ਅਤੇ ਫਿਰ ਹੁਣ ਉਹ ਜਿਹੜੀ ਕਿ ਉੱਥੇ ਟੋਆ ਪਿਆ ਸੀ ਉਹ ਟੋਆ ਭਰਵਾਇਆ, ਅਤੇ ਉਦੋਂ ਫਿਰ ਟੀਕੇ ਲਾਏ ਹੁੰਦੇ ਆ ਉਹਨਾਂ, ਫਿਰ ਅੱਧਾ ਪਾਸਾ ਅੱਧਾ ਮੂੰਹ, ਅੱਧੀ ਜ਼ਬਾਨ ਅੱਧਾ ਬੋਲਾ ਅੱਧੀ ਗੱਲ, ਕੱਲ ਵੀ ਇੱਕ ਪਾਸਾ ਜਿਹੜਾ ਜੀ ਨੱਕ ਤੋਂ ਸਿੱਧੀ ਸਿਹਤ ਨਾਲ, ਨੱਕ ਦੀ ਵੀ ਇੱਕ ਜਿਹੜਾ ਨਾਸ ਆ ਜੀ, ਇੱਕ ਸੁਰੰਗ ਜਿਹੜੀ ਹੈ ਜੀ ਉਹ ਠੀਕ ਹੁੰਦੀ ਹੈ, ਦੂਜੀ ਸੁੱਤੀ ਸੁੱਤੀ ਨਜ਼ਰ ਆਉਂਦੀ ਆ, ਨਜ਼ਰ ਨਹੀਂ ਆਉਂਦੀ ਮਹਿਸੂਸ ਹੁੰਦੀ ਆ। ਇਨਸਾਨ ਨੂੰ ਲੱਗਦਾ ਰਹਿੰਦਾ ਕਿ ਉਹਦਾ ਇੱਕ ਪਾਸਾ ਸੁੱਜਾ, ਪਰ ਕਿਉਂਕਿ ਉੱਥੇ ਜਿਹੜੀਆਂ ਨਾੜਾਂ ਦਿਮਾਗ ਨੂੰ ਜਾ ਕੇ ਸਾਰੀ ਇਨਫੋਰਮੇਸ਼ਨ ਦਿੰਦੀਆਂ ਨੇ, ਉਹ ਸਾਰੀਆਂ ਟੀਕਾ ਲਾ ਕੇ ਸੁਣ ਕੀਤੀਆਂ ਹੁੰਦੀਆਂ, ਅਤੇ ਦਿਮਾਗ ਕੋਲ ਜਾ ਕੇ ਕੋਈ ਚੁਗਲੀ ਨਹੀਂ ਪਹੁੰਚਦੀ, ਅਤੇ ਆਦਮੀ ਉੱਧਰਲੇ ਪਾਸੇ ਮਹਿਸੂਸ ਕੁਛ ਨਹੀਂ ਕਰਦਾ, ਅਤੇ ਉਹ ਫਿਰ ਤਿੰਨਾਂ ਚੌਹਾਂ ਘੰਟਿਆਂ ਬਾਅਦ ਥੋੜ੍ਹਾ ਥੋੜ੍ਹਾ ਕੀੜੀਆਂ ਜਿਹੀਆਂ ਚੱਲਦੀਆਂ ਪਤਾ ਲੱਗਦੀਆਂ, ਨਹੀਂ ਤਾਂ ਪਾਣੀ ਦਾ ਗਲਾਸ ਵੀ ਜਿਹੜਾ ਜੀ ਉਹ ਜਿਹੜਾ ਪਾਸਾ ਨਹੀਂ ਸੁੱਤਾ ਉੱਧਰਲੇ ਪਾਸੇ ਨੂੰ ਕਰਕੇ ਪੀਣਾ ਪੈਂਦਾ, ਨਹੀਂ ਤਾਂ ਦੂਜੇ ਪਾਸੇ ਥਾਣੀ ਲੀਕ ਕਰ ਜਾਂਦਾ ਹੁੰਦਾ। ਜਿਨ੍ਹਾਂ ਨੇ ਪਹਿਲਾਂ ਦਾੜਾਂ ਕਢਾਈਆਂ ਡਾਕਟਰਾਂ ਤੋਂ ਉਹਨਾਂ ਨੂੰ ਤਾਂ ਇਸ ਸੈਂਸੇਸ਼ਨ ਦਾ ਪਤਾ ਹੋਵੇਗਾ, ਜਿਨ੍ਹਾਂ ਨੇ ਉੱਦਾਂ ਕਿਤੇ ਕਢਾਈਆਂ ਭਾਈ ਹੋ ਸਕਦਾ ਨਾ ਪਤਾ ਹੋਵੇ। ਸੋ ਬਰਾੜ ਸਾਹਿਬ ਦੀ ਦਾੜ ਦਾ ਮਸਲਾ ਸੀ, ਹੁਣ ਇਹ ਨਹੀਂ ਪਤਾ ਵੀ ਜਿਹੜਾ ਵਿੱਚ ਕੀੜੇ ਨੇ ਖਾਧੀ ਸੀ ਉਹ ਕੀੜਾ ਵਿੱਚੇ ਦੱਬਤਾ ਜਾਂ ਉਹ ਕੱਢ ਲਿਆ ਸੀ ਪਹਿਲਾਂ। ਸੋ ਜੇ ਵਿੱਚੇ ਦੱਬਤਾ ਹੋਇਆ ਤਾਂ ਫਿਰ ਆਪੇ ਗਲ ਗੁਲ ਘੁੱਟ ਕੇ ਮਰਜੂ, ਅਤੇ ਜੇ ਕੱਢ ਲਿਆ ਹੋਇਆ ਤਾਂ ਫਿਰ ਤਾਂ ਭਾਈ ਲਾਸ਼ ਸਾਂਭਤੀ ਹੋਣੀ ਡਾਕਟਰ ਨੇ। ਸੋ ਮੁੱਕਦੀ ਗੱਲ ਇਹ ਵੀ ਬਰਾੜ ਸਾਹਿਬ ਇਸ ਕਰਕੇ ਨਹੀਂ ਆਏ। ਸੋ ਜੋ ਇਜ਼ਰਾਈਲ ਅਤੇ ਫਲਸਤੀਨ ਤੋਂ ਖਬਰਾਂ ਆ ਰਹੀਆਂ ਨੇ, ਉਹ ਖਬਰਾਂ ਜਿਹੜੀਆਂ ਨੇ ਜੀ ਉਹ ਫਿਕਰਮੰਦੀ ਵਧਾਉਣ ਵਾਲੀਆਂ ਨੇ। ਸੋ ਜਿਹੜਾ ਕਿਬੂਟਸ ਰੀਮ ਜੋ ਕਿ ਇਜ਼ਰਾਈਲ ਦਾ ਜਿਹੜਾ ਉਹ ਸਰਹੱਦੀ ਖੇਤਰ ਹੈ, ਸੋ ਇਜ਼ਰਾਈਲ ਦੇ ਜਿਹੜਾ ਉਹ ਨੋਵਾ ਮਿਊਜ਼ਿਕ ਫੈਸਟ ਦੇ ਲਈ ਇਕੱਠੇ ਹੋਏ ਹਜ਼ਾਰਾਂ ਲੋਕਾਂ ਦੇ ਉੱਪਰ ਆਸਮਾਨ ਦੇ ਵਿੱਚ ਗਾਜ਼ਾ ਪੱਟੀ ਤੋਂ ਦਾਗੇ ਗਏ ਰੌਕਟ ਕਹਿੰਦੇ ਦੇਖੇ ਗਏ, ਇਸ ਤੋਂ ਪਹਿਲਾਂ ਕਿ ਕੁਝ ਸਮਝ ਪਾਉਂਦੇ ਹਮਾਸ ਦੇ ਲੜਾਕੇ ਮੋਟਰਸਾਈਕਲਾਂ 'ਤੇ ਵਾਹਨਾਂ 'ਤੇ ਟਰੈਕਟਰਾਂ ਦੇ ਨਾਲ ਉੱਥੇ ਪਹੁੰਚ ਗਏ ਅਤੇ ਤੇਜ਼ੀ ਦੇ ਨਾਲ ਗੋਲਾਬਾਰੀ ਜਿਹੜੀ ਸੀ ਉਹ ਸ਼ੁਰੂ ਕਰ ਦਿੱਤੀ, ਲੋਕਾਂ ਦੇ ਵਿੱਚ ਹਫੜਾ ਦਫੜੀ ਮੱਚ ਗਈ, ਹਰ ਕੋਈ ਆਪਣੀ ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜਣ ਲੱਗੇ। ਰੌਕਟ ਹਮਲਿਆਂ ਤੋਂ ਬਚਣ ਦੇ ਲਈ ਲੋਕ ਲੁਕਣ ਲੱਗੇ, ਕੁਝ ਲੋਕ ਜ਼ਮੀਨ ਦੇ ਉੱਪਰ ਲਿਟੇ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣਾ ਬਚਾਅ ਕੀਤਾ ਜਾ ਸਕੇ। ਸੋ ਕੁਝ ਹੀ ਸਮੇਂ ਦੇ ਵਿੱਚ ਹਜ਼ਾਰਾਂ ਰਾਕਟ ਜਿਹੜੇ ਸੀ ਅਸਮਾਨ ਤੋਂ ਇਜ਼ਰਾਈਲ ਵੱਲ ਵਧਣ ਲੱਗੇ, ਜੋ ਕਿ ਕਿਤੇ ਵੀ ਹਮਲਾ ਕਰ ਸਕਦੇ ਹਨ। ਰਾਕਟ ਹਮਲਿਆਂ ਦੌਰਾਨ ਹਮਾਸ ਦੇ ਲੜਾਕੇ ਜਿਹੜੇ ਸਨ ਉਹ ਪੈਰਾਗਲਾਈਡਿੰਗ, ਬਾਈਕ ਅਤੇ ਕਾਰ ਰਾਹੀਂ ਇਜ਼ਰਾਈਲੀ ਸਰਹੱਦ ਦੇ ਵਿੱਚ ਦਾਖਲ ਹੁੰਦੇ ਨੇ, ਔਰ ਇਸ ਦੌਰਾਨ ਜਿਹੜਾ ਮਿਊਜ਼ਿਕ ਫੈਸਟੀਵਲ ਦੇ ਨੇੜੇ ਮਿਲਟਰੀ ਬੇਸ 'ਤੇ ਵੀ ਹਮਲਾ ਕੀਤਾ ਗਿਆ। ਹਮਾਸ ਨੇ ਸੰਗੀਤ ਸਮਾਰੋਹ ਵਾਲੀ ਥਾਂ ਨੂੰ ਤਿੰਨ ਪਾਸਿਓਂ ਘੇਰ ਲਿਆ, ਇੱਕ ਹੀ ਪਾਸਾ ਸੀ ਜਿੱਥੋਂ ਬਚਣਾ ਸੰਭਵ ਸੀ, ਔਰ ਇਸ ਦਿਸ਼ਾ ਵੱਲ ਹਮਾਸ ਦੇ ਲੜਾਕੇ ਇਜ਼ਰਾਈਲੀਆਂ ਨੂੰ ਨਿਸ਼ਾਨਾ ਬਣਾ ਰਹੇ ਸਨ। ਲੋਕ ਆਪਣੇ ਵਹੀਕਲਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਗੋਲੀਬਾਰੀ ਕਹਿੰਦੇ ਇੰਨੀ ਜ਼ਬਰਦਸਤ ਸੀ ਕਿ ਸੰਭਵ ਨਹੀਂ ਹੋ ਸਕਿਆ। ਤਿਉਹਾਰ ਦੇ ਮੱਦੇਨਜ਼ਰ ਪੁਲਿਸ ਨੇ ਅਤੇ ਸੁਰੱਖਿਆ ਅਧਿਕਾਰੀਆਂ ਦੀਆਂ ਕਈ ਕਾਰਾਂ ਦੇ ਨੇ ਸੜਕ ਦੇ ਉੱਪਰ ਜਿਹੜਾ ਸੀ ਉਹ ਜਾਮ ਲਗਾ ਰੱਖਿਆ ਸੀ। ਅਜਿਹੇ ਦੇ ਵਿੱਚ ਲੋਕ ਆਪਣੇ ਵਾਹਨ ਨੂੰ ਉੱਥੇ ਹੀ ਛੱਡ ਕੇ ਦੌੜਨ ਲੱਗੇ, ਲੋਕ ਖੁੱਲ੍ਹੇ ਮੈਦਾਨ ਦੇ ਵਿੱਚ ਚੀਕਦੇ ਹੋਏ ਭੱਜਦੇ ਦੇਖੇ ਗਏ। ਔਰ ਬਹੁਤ ਸਾਰੇ ਲੋਕ ਥਕਾਵਟ ਅਤੇ ਡਰ ਕਾਰਨ ਦਰਖਤਾਂ ਦੇ ਪਿੱਛੇ ਲੁਕੇ ਹੋਏ ਵੀ ਦੇਖੇ ਗਏ ਔਰ ਇਸੇ ਦੌਰਾਨ ਗੋਲਾਬਾਰੀ ਕਾਰਨ ਸੜਕ ਦੇ ਨੇੜੇ ਖੜੀਆਂ 100 ਤੋਂ ਵੱਧ ਕਾਰਾਂ ਜਿਹੜੀਆਂ ਸਨ ਉਹ ਤਬਾਹ ਹੋ ਗਈਆਂ। ਸੋ ਹੁਣ ਜਿਹੜਾ ਜੀ ਇਜ਼ਰਾਈਲ ਦੇ ਜਿਹੜੇ ਆਪਣੀ ਜਿਹੜੀ ਫੌਜ ਆ ਉਹਦੀ ਪੂਰੀ ਜਿਹੜੀ ਗਾਜ਼ਾ ਪੱਟੀ ਦੇ ਉੱਪਰ ਕਬਜ਼ਾ ਕਰਨ ਦਾ ਫੌਜ ਨੂੰ ਹੁਕਮ ਦੇ ਦਿੱਤਾ। ਇਜ਼ਰਾਈਲ ਨੇ ਗਾਜ਼ਾ ਸਰਹੱਦ ਦੇ ਤਕਰੀਬਨ 1,00,000 ਸੈਨਿਕ ਜਿਹੜੇ ਨੇ ਤੈਨਾਤ ਕੀਤੇ ਨੇ ਔਰ ਨਾਲ ਹੀ 3,00,000 ਜਵਾਨਾਂ ਨੂੰ ਤਿਆਰ ਰਹਿਣ ਦੇ ਲਈ ਵੀ ਕਿਹਾ। ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਵੀ ਅਧਿਕਾਰੀਆਂ ਨੂੰ ਗਾਜ਼ਾ ਪੱਟੀ ਨੂੰ ਭੋਜਨ, ਪਾਣੀ, ਬਿਜਲੀ ਅਤੇ ਬਾਕੀ ਹੋਰ ਸਾਜ਼ੋ ਸਮਾਨ ਉਹਦੀ ਸਪਲਾਈ ਰੋਕਣ ਦੇ ਹੁਕਮ ਦਿੱਤੇ ਨੇ ਕਿਉਂਕਿ ਇਹ ਸਾਰੇ ਕਸ਼ ਦਾ ਕੰਟਰੋਲ ਜਿਹੜਾ ਇਜ਼ਰਾਈਲ ਦੇ ਕੋਲ ਆ। ਸੋ ਇਸ ਦੇ ਨਾਲ ਹੀ ਇਜ਼ਰਾਈਲ ਦੇ ਵਿੱਚ 9 ਅਮਰੀਕੀ ਅਤੇ 10 ਬ੍ਰਿਟਿਸ਼ ਨਾਗਰਿਕਾਂ ਦੀ ਮੌਤ ਹੋ ਗਈ ਆ ਔਰ ਇਸ ਤੋਂ ਪਹਿਲਾਂ ਫਰਾਂਸ, ਜਰਮਨੀ, ਯੂਕਰੇਨ ਨੇ ਵੀ ਹਮਾਸ ਦੇ ਹਮਲੇ ਵਿੱਚ ਆਪਣੇ ਨਾਗਰਿਕਾਂ ਦੇ ਮਰ ਜਾਣ ਦੀ ਪੁਸ਼ਟੀ ਕੀਤੀ ਸੀ। ਹਾਲਾਂਕਿ ਫੌਜ ਨੇ ਸਰਹੱਦ ਦੇ ਇਜ਼ਰਾਈਲੀ ਇਲਾਕਿਆਂ ਨੂੰ ਹਮਾਸ ਦੇ ਲੜਾਕਿਆਂ ਤੋਂ ਆਜ਼ਾਦ ਕਰਵਾ ਲਿਆ। ਹਾਲਾਂਕਿ ਲੜਾਕੇ ਅਜੇ ਵੀ ਫਲਸਤੀਨ ਦੇ ਵਿੱਚ ਤੋਂ ਜਿਹੜਾ ਉਹ ਇਜ਼ਰਾਈਲ ਦੇ ਵਿੱਚ ਦਾਖਲ ਹੋ ਰਹੇ ਨੇ ਔਰ ਦੂਜੇ ਪਾਸੇ ਹਮਾਸ ਨੇ ਇਹ ਦਾਅਵਾ ਕੀਤਾ ਕਿ ਇਜ਼ਰਾਈਲ ਵੱਲੋਂ ਕੀਤੇ ਗਏ ਹਮਲਿਆਂ ਦੇ ਵਿੱਚ 4 ਇਜ਼ਰਾਈਲੀ ਵੀ ਮਾਰੇ ਗਏ ਨੇ ਅਤੇ ਉਹ ਹਮਾਸ ਦੀ ਕੈਦ ਦੇ ਵਿੱਚ ਸਨ। ਸੋ ਇਜ਼ਰਾਈਲ ਦੀ ਹਵਾਈ ਸੈਨਾ ਨੇ ਰਾਤੋ ਰਾਤ ਹਮਾਸ ਅਤੇ ਫਲਸਤੀਨ ਇਸਲਾਮਿਕ ਜਿਹਾਦ ਦੇ 500 ਵਾਰ ਰੂਮ ਜਿਹੜੇ ਨੇ ਉਹ ਨਸ਼ਟ ਕਰਨ ਦਾ ਦਾਅਵਾ ਕੀਤਾ ਔਰ ਯੁੱਧ ਕੀਤੇ ਗਏ ਹੁਣ ਤੱਕ ਜਿਹੜੇ ਐਲਾਨ ਤੋਂ ਬਾਅਦ 800 ਇਜ਼ਰਾਈਲੀ ਜਿਹੜੇ ਨੇ ਮਾਰੇ ਜਾ ਚੁੱਕੇ ਨੇ ਔਰ ਇਜ਼ਰਾਈਲ ਦੀ ਜਿਹੜੀ ਜਵਾਬੀ ਕਾਰਵਾਈ ਦੇ ਵਿੱਚ 500 ਫਲਸਤੀਨੀ ਮਾਰੇ ਗਏ ਨੇ ਅਤੇ 2,000 ਤੋਂ ਵੱਧ ਜ਼ਖਮੀ ਹੋਏ ਨੇ। ਹੁਣ ਆਪਾਂ ਥੋੜ੍ਹਾ ਜਿਹਾ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਮਸਲਾ ਹੈ ਕੀ, ਲੜਾਈ ਪਈ ਕਾਹਤੋਂ ਆ, ਕਿਉਂਕਿ ਜਦੋਂ ਤੋਂ ਆਪਾਂ ਹੋਸ਼ਾਂ ਸੰਭਾਲੀਆਂ ਨੇ ਉਦੋਂ ਦੇ ਹੀ ਆਪਾਂ ਇਜ਼ਰਾਈਲ ਅਤੇ ਫਲਸਤੀਨ ਦੇ ਇਸ ਰਿੜਕੇ ਬਾਰੇ ਸੁਣਦੇ ਪੜ੍ਹਦੇ ਆ ਰਹੇ ਹਾਂ। ਸੋ ਪਹਿਲੀ ਸੰਸਾਰ ਜੰਗ ਤੋਂ ਪਹਿਲਾਂ ਦੀ ਗੱਲ ਆ ਕਿ ਜਿਹੜਾ ਭੂਮੱਧ ਸਾਗਰ ਜਿਹਨੂੰ ਆਪਾਂ ਕਹਿੰਦੇ ਉਹਦੇ 'ਤੇ ਜੋਰਡਨ ਲਈ ਲੇਕ ਆ ਉਹਦੇ ਵਿਚਾਲੜਾ ਇੱਕ ਖਿੱਤਾ ਸੀ ਜਿਹਨੂੰ ਫਲਸਤੀਨ ਕਹਿੰਦੇ ਸੀ ਜੋ ਕਿ ਓਟੋਮਨ ਸਾਮਰਾਜ ਦਾ ਹਿੱਸਾ ਸੀ। ਪਰ ਉਸ ਜੰਗ ਦੇ ਵਿੱਚ ਓਟੋਮਨ ਸਾਮਰਾਜ ਜਿਹੜਾ ਸੀ ਉਹ ਬਰਤਾਨੀਆ ਹੱਥੋਂ ਅਤੇ ਉਹਦੇ ਜਿਹੜਾ ਅਲਾਏ ਸੀ ਉਹ ਜਿਹੜੇ ਯਾਰ ਦੋਸਤ ਸੀ ਉਹਨਾਂ ਤੋਂ ਹਾਰ ਗਿਆ ਅਤੇ ਕਈ ਟੁਕੜਿਆਂ ਦੇ ਵਿੱਚ ਵੰਡਿਆ ਗਿਆ। ਸੋ ਇਸ ਕਾਰਨ ਫਲਸਤੀਨ ਦੇ ਉੱਪਰ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ ਸੀ ਜੋ ਕਿ 1948 ਤੱਕ ਚੱਲਿਆ। ਸੋ ਇਸ ਦੇ ਦੌਰਾਨ ਜਿਹੜੇ ਯਹੂਦੀ ਲੋਕਾਂ ਨੇ ਜਿਹੜਾ ਸੀਗਾ ਉਹ ਯੂਰਪ ਤੋਂ ਇੱਥੇ ਆ ਕੇ ਹੌਲੀ ਹੌਲੀ ਵਸਣਾ ਸ਼ੁਰੂ ਕਰ ਦਿੱਤਾ ਔਰ ਇਸ ਖਿੱਤੇ ਦੇ ਵਿੱਚ ਵਸਾਉਣ ਦਾ ਕੰਮ ਜਿਹੜਾ ਸੀਗਾ ਉਹ ਵੀ ਜ਼ੋਰ ਸ਼ੋਰ ਦੇ ਨਾਲ ਚੱਲਦਾ ਰਿਹਾ ਔਰ ਜਰਮਨ ਦੇ ਵਿੱਚ ਹਿਟਲਰ ਦੇ ਜ਼ੁਲਮਾਂ ਤੋਂ ਸਤਾਏ ਹੋਏ ਜਿਹੜੇ ਯਹੂਦੀ ਲੋਕ ਸਨ ਉਹ ਇੱਥੇ ਆ ਕੇ ਵੱਸਦੇ ਰਹੇ। ਪਰ ਦੂਜੇ ਪਾਸੇ ਕਹਾਣੀ ਇਹ ਵੀ ਆ ਕਿ ਯਹੂਦੀ ਫਲਸਤੀਨ ਵਜੋਂ ਜਾਣੇ ਜਾਂਦੇ ਖਿੱਤੇ ਦੇ ਮੂਲ ਨਿਵਾਸੀ ਸਨ। ਜਿਹੜੇ ਯਹੂਦੀ ਨੇ ਇਹ ਫਲਸਤੀਨੀ ਜਿਹੜਾ ਜਿੱਥੇ ਜਿਹੜਾ ਫਲਸਤੀਨ ਆ ਨਾ ਜਾਂ ਫਿਰ ਜਿਹੜਾ ਇਹ ਸਾਰਾ ਖਿੱਤਾ ਹੈ ਇਹ ਸਾਰੇ ਖਿੱਤੇ ਦੇ ਮੂਲ ਨਿਵਾਸੀ ਸੀ ਔਰ ਯਹੂਦੀਵਾਦ ਜਿਹਨੂੰ ਜੁਡਿਜ਼ਮ ਕਿਹਾ ਜਾਂਦਾ ਔਰ ਇਸ ਖਿੱਤੇ ਦਾ ਅਸਲ ਦੇ ਵਿੱਚ ਮਜ਼ਹਬ ਸੀ ਔਰ ਇਸੇ ਮਜ਼ਹਬ ਦੇ ਵਿੱਚੋਂ ਪਹਿਲਾਂ ਕ੍ਰਿਸਚੀਅਨਿਟੀ ਨਿਕਲੀ ਹੈ ਅਤੇ ਬਾਅਦ ਦੇ ਵਿੱਚ ਇਸਲਾਮ। ਸੋ ਯਹੂਦੀਆਂ ਨੂੰ ਆਪਣੇ ਧਾਰਮਿਕ ਅਕੀਦਿਆਂ ਕਾਰਨ ਪਹਿਲਾਂ ਰੋਮਨ ਸਾਮਰਾਜ ਫਿਰ ਈਸਾਈ ਮਤ ਦੇ ਧਾਰਨੀ ਅਤੇ ਬਾਅਦ ਦੇ ਵਿੱਚ ਇਸਲਾਮ ਨੂੰ ਮੰਨਣ ਵਾਲੇ ਉਹਨਾਂ ਹੱਥੋਂ ਬਹੁਤ ਜ਼ੁਲਮ ਝੱਲਣੇ ਪਏ ਔਰ ਇਸੇ ਕਰਕੇ ਉਹ ਯੂਰਪ ਦੇ ਵਿੱਚ ਜਾ ਕੇ ਅਤੇ ਸ਼ਰਨਾਰਥੀ ਬਣ ਗਏ ਸਨ, ਉੱਥੋਂ ਵਾਪਸ ਆ ਰਹੇ ਸੀ। ਅਮਰੀਕਾ ਅਤੇ ਬਰਤਾਨੀਆ ਨੇ ਉਹਨਾਂ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਇਸ ਥਾਂ ਦੇ ਉੱਪਰ ਵਸਣ ਦੇ ਲਈ ਉਹਨਾਂ ਨੂੰ ਇੱਕ ਆਜ਼ਾਦ ਖਿੱਤਾ ਦਿੱਤਾ ਜਾਵੇਗਾ ਔਰ ਜਦੋਂ 1948 ਦੇ ਵਿੱਚ ਫਲਸਤੀਨ ਅੰਗਰੇਜ਼ਾਂ ਤੋਂ ਆਜ਼ਾਦ ਹੋਇਆ ਤਾਂ ਰਾਤੋ ਰਾਤ ਇੱਥੇ ਇਜ਼ਰਾਈਲ ਨਾਮ ਦਾ ਦੇਸ਼ ਜਿਹੜਾ ਸੀ ਉਹ ਸਥਾਪਿਤ ਕਰ ਦਿੱਤਾ ਗਿਆ। ਸੋ ਜਿਹੜੇ ਅਰਬੀ ਮੁਸਲਿਮ ਸਨ ਉਹਨਾਂ ਨੇ ਇਸ ਦੇਸ਼ ਨੂੰ ਆਪਣੀ ਹਿੱਕ ਉੱਪਰ ਦੀਵਾ ਬਾਲੇ ਜਾਣ ਵਜੋਂ ਲਿਆ ਅਤੇ ਇਹਦਾ ਡਟ ਕੇ ਵਿਰੋਧ ਕਰਨਾ ਸ਼ੁਰੂ ਕਰਤਾ। ਪਰ ਅਰਬ ਦੇਸ਼ਾਂ ਅਤੇ ਇਜ਼ਰਾਈਲ ਦੀਆਂ ਆਪਸੀ ਲੜਾਈਆਂ ਦੇ ਵਿੱਚ ਇਜ਼ਰਾਈਲ ਦਾ ਪਲੜਾ ਜਿਹੜਾ ਸੀ ਉਹ ਹਮੇਸ਼ਾ ਹੀ ਭਾਰੀ ਰਿਹਾ। ਬਰਤਾਨੀਆ ਅਮਰੀਕਾ ਉਹਨਾਂ ਨਾਲ ਖੜੇ ਸੀ। ਸੋ ਇਸ ਸਮੇਂ ਬਾਕੀ ਬਚੇ ਫਲਸਤੀਨ ਨੂੰ ਦੋ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਗਿਆ, ਇੱਕ ਹਿੱਸੇ ਨੂੰ ਗਾਜ਼ਾ ਪੱਟੀ ਅਤੇ ਦੂਜੇ ਹਿੱਸੇ ਨੂੰ ਜਿਹੜਾ ਉਹ ਪੱਛਮੀ ਕਿਨਾਰਾ ਕਿਹਾ ਜਾਂਦਾ, ਜਾਂ ਫਿਰ ਜਿਹਨੂੰ ਆਪਾਂ ਵੈਸਟ ਬੈਂਕ ਕਹਿੰਦੇ ਹਾਂ। ਸੋ ਫਲਸਤੀਨ ਅਤੇ ਇਜ਼ਰਾਇਲ ਦੋਵੇਂ ਇੱਕ ਦੂਜੇ ਨੂੰ ਮਾਨਤਾ ਨਹੀਂ ਦਿੰਦੇ ਅਤੇ ਆਪਸ ਵਿੱਚ ਫੌਜੀ ਝੜਪਾਂ ਜਿਹੜੀਆਂ ਨੇ ਹਰ ਰੋਜ਼ ਹੁੰਦੀਆਂ ਰਹਿੰਦੀਆਂ ਸਨ ਜਾਂ ਫਿਰ ਰਹਿੰਦੀਆਂ ਹਨ। ਸੋ ਇਜ਼ਰਾਇਲ ਨੂੰ ਪੱਛਮੀ ਦੇਸ਼ਾਂ ਦਾ ਇੱਕ ਲੁਕਵਾਂ ਸਮਰਥਨ ਵੀ ਹਾਸਲ ਹੈ, ਕਦੇ ਕਦੇ ਜ਼ਾਹਰਾ ਤੌਰ 'ਤੇ ਵੀ ਹੋ ਜਾਂਦਾ, ਔਰ ਇੱਕ ਪਰਮਾਣੂ ਤਾਕਤ ਵੀ ਬਣ ਚੁੱਕਾ। ਸੋ ਇਸ ਤੋਂ ਇਲਾਵਾ ਉਹਨੇ ਪਿਛਲੇ ਤਕਰੀਬਨ 6-7 ਦਹਾਕਿਆਂ ਦੇ ਵਿੱਚ ਅਥਾਹ ਤਰੱਕੀ ਕੀਤੀ ਹੈ ਅਤੇ ਅੱਜ ਉਹ ਇੱਕ ਅਮੀਰ ਦੇਸ਼ ਵਜੋਂ ਸਥਾਪਿਤ ਹੋ ਚੁੱਕਾ, ਜਿੱਥੇ ਲੋਕਾਂ ਦਾ ਜੀਵਨ ਪੱਧਰ ਜਿਹੜਾ ਉਹ ਬਾਕੀ ਦੇ ਫਲਸਤੀਨ ਅਤੇ ਅਰਬ ਦੇਸ਼ਾਂ ਦੇ ਮੁਕਾਬਲੇ ਕਿਤੇ ਵਧੀਆ ਅਤੇ ਕਿਤੇ ਉੱਚਾ। ਸੋ ਹੁਣ ਇੱਕ ਅਜਿਹਾ ਦੇਸ਼ ਹੈ ਜਿਹੜਾ ਦੁਸ਼ਮਣਾਂ ਦੇ ਨਾਲ ਘਿੜਿਆ ਹੋਣ ਦੇ ਬਾਵਜੂਦ ਵੀ ਧੌਣ ਉੱਚੀ ਕਰਕੇ ਜੂਰਿਆ। ਸੋ ਇਤਿਹਾਸ ਵੀ ਜਿਹੜਾ ਜੀ ਉਹ ਅਜੀਬ ਕਰਵਟਾਂ ਲੈਂਦਾ। ਸੋ ਅੱਜ ਅਸੀਂ ਇਜ਼ਰਾਈਲ ਵੱਲੋਂ ਫਲਸਤੀਨੀ ਮੁਸਲਮਾਨਾਂ ਉੱਪਰ ਕੀਤੀ ਜਾ ਰਹੀ ਬੰਬਾਰੀ ਦੀਆਂ ਖਬਰਾਂ ਪੜ੍ਹ ਕੇ ਇਜ਼ਰਾਈਲ ਅਤੇ ਯਹੂਦੀਆਂ ਨੂੰ ਸਿਰੇ ਦੇ ਜ਼ਾਲਮ ਸਮਝ ਸਕਦੇ ਹਾਂ। ਜ਼ਾਲਮ ਉਹ ਹਨ ਕਿਉਂਕਿ ਰਿਹਾਇਸ਼ੀ ਟਿਕਾਣਿਆਂ ਦੇ ਉੱਪਰ ਅੰਨੇਵਾਹ ਬੰਬਾਰੀ ਅਤੇ ਔਰਤਾਂ ਬੱਚਿਆਂ ਨੂੰ ਜਿਸ ਢੰਗ ਦੇ ਨਾਲ ਫਲਸਤੀਨੀਆਂ ਵੱਲੋਂ ਵੀ ਵੱਢਿਆ ਜਾ ਰਿਹਾ, ਇਹ ਸਾਰਾ ਕੁਝ ਜਿਹੜਾ ਜੀ ਉਹ ਦੇਖ ਕੇ ਇਨਸਾਨੀਅਤ ਜਿਹੜੀ ਉਹ ਸ਼ਰਮਸਾਰ ਹੁੰਦੀ ਹੈ। ਪਰ ਇਸ ਹਮਲੇ ਤੋਂ ਬਾਅਦ ਜੋ ਇਜ਼ਰਾਈਲ ਨੇ ਕਿਹਾ ਕਿ ਭਾਈ ਇਸ ਵਾਰੀ ਅਸੀਂ ਇਹੋ ਜਿਹਾ ਹਾਲ ਕਰਾਂਗੇ ਕਿ ਉਹਨਾਂ ਦੀਆਂ ਪੁਸ਼ਤਾਂ ਵੀ ਚੇਤੇ ਰੱਖਣਗੀਆਂ। ਪਰ ਅੱਜ ਤੋਂ 85 ਸਾਲ ਪਹਿਲਾਂ ਜਦੋਂ ਅਜੇ ਇਜ਼ਰਾਈਲ ਦਾ ਜਨਮ ਨਹੀਂ ਸੀ ਹੋਇਆ, ਸੋ ਉਦੋਂ ਜਿਹੜੇ ਨੇ ਅਰਬੀ ਮੁਸਲਮਾਨ ਵੀ ਯਹੂਦੀਆਂ ਉੱਤੇ ਅਥਾਹ ਜ਼ੁਲਮ ਕਰਦੇ ਹੁੰਦੇ ਸਨ। ਉਦੋਂ ਯਹੂਦੀ ਕਮਜ਼ੋਰ ਸਨ ਅਤੇ ਮੁਸਲਮਾਨ ਤਾਕਤਵਰ, ਪਰ ਅੱਜ ਇਜ਼ਰਾਈਲ ਇੱਕ ਵੱਡੀ ਪਾਵਰ ਬਣ ਚੁੱਕਿਆ ਅਤੇ ਫਲਸਤੀਨ ਜਿਹੜਾ ਜੀ ਉਹਦੇ ਮੁਕਾਬਲੇ ਕੁਝ ਨਹੀਂ। ਸੋ ਇਸ ਦੇ ਲਈ ਗੱਲ ਜਿਹੜੀ ਆ ਉਹ ਧਰਮ ਦੀ ਨਹੀਂ ਬਲਕਿ ਧਾਰਮਿਕ ਕੱਟੜਤਾ ਦੀ ਵੀ ਹੈ। ਸੋ ਜੋ ਅੱਜ ਫਲਸਤੀਨੀ ਲੋਕ ਇਜ਼ਰਾਈਲ ਜਿੰਨੀ ਤਾਕਤ ਜੇ ਉਹਨਾਂ ਕੋਲ ਹੁੰਦੀ ਤੇ ਉਹ ਕੀ ਹਾਲ ਕਰਦੇ ਆਲੇ ਦੁਆਲੇ ਦਾ, ਤੁਸੀਂ ਇਹਦਾ ਅੰਦਾਜ਼ਾ ਵੀ ਲਾ ਸਕਦੇ ਹੋ। ਸੋ ਹੁਣ ਚਾਹੇ ਕੈਨੇਡਾ ਹੈ, ਚਾਹੇ ਅਮਰੀਕਾ ਹੈ, ਚਾਹੇ ਇਨਕਲੂਡਿੰਗ ਭਾਰਤ, ਬਰਤਾਨੀਆ, ਸੋ ਇਹਨਾਂ ਸਾਰਿਆਂ ਨੇ ਹਮਾਸ ਅਤੇ ਫਲਸਤੀਨੀ ਜਿਹੜੇ ਲੜਾਕੇ ਨੇ ਉਹਨਾਂ ਨੂੰ ਅੱਤਵਾਦੀ ਗਰਦਾਨ ਦਿੱਤਾ। ਪਰ ਜਿਸ ਢੰਗ ਦੇ ਨਾਲ ਅੱਜ ਕੱਲ੍ਹ ਸੋਸ਼ਲ ਮੀਡੀਆ ਜਿਹੜਾ ਜੀ ਕਾਫੀ ਜ਼ਿਆਦਾ ਪਾਪੂਲਰ ਹੈ, ਔਰ ਸੋਸ਼ਲ ਮੀਡੀਆ ਦੇ ਉੱਤੇ ਬੱਚਿਆਂ ਦੇ ਜਾਂ ਫਿਰ ਔਰਤਾਂ ਦੇ ਨਾਲ ਜੋ ਸਲੂਕ ਕੀਤਾ ਜਾ ਰਿਹਾ, ਉਹਨਾਂ ਦੇ ਗਲ ਵੱਢ ਵੱਢ ਕੇ ਅਤੇ ਭੰਗੜੇ ਪਾਏ ਜਾ ਰਹੇ ਆ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ, ਇਨਸਾਨ ਜਾ ਕਿੱਧਰ ਨੂੰ ਰਿਹਾ? ਅਸਲ ਦੇ ਵਿੱਚ ਤਾਂ ਜਿਹੜੀ ਮਜ਼ਹਬਾਂ ਦੀ ਲੜਾਈ ਹੈ ਨਾ, ਇਹ ਹੁਣ ਤੋਂ ਨਹੀਂ ਤੁਰ ਰਹੀ ਆ। ਮੈਂ ਉਲਫਤ ਬਾਜਵਾ ਹੋਰਾਂ ਦੀਆਂ ਉਹ ਲਾਈਨਾਂ ਹਮੇਸ਼ਾ ਪੜ੍ਹਦਾ ਹੁੰਦਾ ਕਿ ਚੰਗਾ ਰੱਬ ਦਾ ਰਾਹ ਦਿਖਲਾਇਆ ਮਜ਼ਹਬਾਂ ਨੇ, ਜੱਗ ਨੂੰ ਭੰਬਲ ਭੂਸੇ ਪਾਇਆ ਮਜ਼ਹਬਾਂ ਨੇ, ਨਾਨਕ ਤੇਰੀ ਤੇਰਾ ਤੇਰਾ ਕੌਣ ਸੁਣੇ, ਮੈਂ ਮੇਰੀ ਦਾ ਰੌਲਾ ਪਾਇਆ ਮਜ਼ਹਬਾਂ ਨੇ। ਅਤੇ ਇੱਕ ਬੜਾ ਸ਼ੇਰ ਉਹਦੇ ਵਿੱਚ ਬੜਾ ਖੂਬਸੂਰਤ ਆ, ਕਹਿੰਦੇ ਵਣ ਮਾਨਸ ਬਣਿਆ ਸੀ ਬੰਦਾ ਮਸਾਂ ਮਸਾਂ, ਕਹਿੰਦੇ ਨਾ ਵੀ ਬਾਂਦਰ ਤੋਂ ਬਣੇ, ਵਣ ਮਾਨਸ ਬਣਿਆ ਸੀ ਬੰਦਾ ਮਸਾਂ ਮਸਾਂ, ਇਸ ਨੂੰ ਬਾਂਦਰ ਫੇਰ ਬਣਾਇਆ ਮਜ਼ਹਬਾਂ ਨੇ। ਆਪਣੇ ਨਾਲ ਇੱਕ ਕਾਲਰ ਨੇ ਬਲਵਿੰਦਰ ਸਿੰਘ ਹੋਰੀ, ਉਹਨਾਂ ਨਾਲ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਨਿੱਕੀ ਜਿਹੀ ਇੱਕ ਬ੍ਰੇਕ ਲਵਾਂਗੇ ਅਤੇ ਫਿਰ ਆਪਣੇ ਨਾਲ ਮੰਗਲਵਾਰ ਨੂੰ ਕੈਨੀ ਧਾਲੀਵਾਲ ਹੋਰੀ ਹੁੰਦੇ ਆ। ਪੈਸੇ ਧੇਲੇ ਦੀ ਅੱਜ ਹਰ ਪਾਸੇ ਗੱਲ ਚੱਲ ਰਹੀ ਆ, ਹੋ ਗਿਆ ਹਰ ਬੰਦਾ ਦੁਖੀ ਆ, ਹਰ ਬੰਦਾ ਇਹ ਸੋਚਦਾ ਕਿ ਪਤਾ ਨਹੀਂ ਭਵਿੱਖ 'ਚ ਬਣਨਾ ਕੀ ਆ, ਉਸ ਬਾਰੇ ਡਿਟੇਲਡ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ।
ਰਾਣਾ ਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਜੀ।
ਸਤਿ ਸ਼੍ਰੀ ਅਕਾਲ।
ਸਭ ਤੋਂ ਪਹਿਲਾਂ ਤੇ ਭਵਿੱਖ ਵਿੱਚ ਕੁਛ ਨਹੀਂ, ਸਭ ਕੁਝ ਠੀਕ ਹੋ ਜਾਊਗਾ, ਹਾਂਜੀ ਇਹ ਸ਼ਾਰਟ 'ਚ ਕਹਿ ਦਿੰਦੇ ਹਾਂ ਜੀ।
ਜੀ
ਤੇ ਜਿਹੜੀ ਸਿਚੁਏਸ਼ਨ ਇਜ਼ਰਾਈਲ ਦੀ ਆ ਰਾਣਾ ਜੀ, ਇਹ ਤੁਸੀਂ ਕੁਛ ਪਹਿਲੀ ਹਿਸਟਰੀ ਦੱਸੀ ਵੀ ਆ ਇਹਨਾਂ ਦੀ, ਜਦੋਂ ਤੋਂ ਇਬਰਾਹਿਮਿਕ ਇਹ ਰਿਲੀਜਨ ਬਣਿਆ ਯਹੂਦੀ, ਉਸ ਤੋਂ ਬਾਅਦ ਕ੍ਰਿਸਚੀਅਨ ਤੇ ਮੁਸਲਿਮ ਸਾਰੇ ਇੱਕ ਚੋਂ ਆਉਂਦੇ। ਇਹਨੂੰ ਪ੍ਰੋਮਿਸ ਲੈਂਡ ਵੀ ਕਹਿੰਦੇ ਸੀ, ਜਿਹੜੇ ਪਹਿਲੋ ਯਹੂਦੀ ਸੀ ਇਹ ਸਲੇਵ ਕਰ ਲਿਆ ਗਿਆ ਸੀ ਜਿਹੜੇ ਇਜਿਪਟ ਦੇ ਫੇਰੋ ਸੀ ਉਹਨਾਂ ਵੱਲੋਂ, ਤੇ ਇਹਨਾਂ ਨੂੰ ਫਿਰ ਮੋਜ਼ਸ ਜਿਹੜਾ ਆ ਆਜ਼ਾਦ ਕਰਾ ਕੇ ਲੈ ਕੇ ਗਿਆ ਪ੍ਰੋਮਿਸ ਲੈਂਡ। ਸੋ ਇਹ ਪ੍ਰੋਮਿਸ ਲੈਂਡ ਕਦੋਂ ਇਹਨਾਂ ਤੋਂ ਗੁਆਚਦੀ ਆ, ਰੋਮਨ ਟਾਈਮ ਵੇਲੇ ਉਹ ਆ ਜਾਂਦੀਆਂ ਨੇ, ਕੋਈ ਬਾਈ ਟ੍ਰਾਈਬ ਸੀ ਜਿਹੜੀਆਂ ਖਿੰਡਰ ਖੁੰਡਰ ਜਿਹੀਆਂ ਗਈਆਂ ਯੂਰਪ ਵਿੱਚ ਚਲ ਗਈਆਂ, ਸਾਡੇ ਮੈਨੂੰ ਲੱਗਦਾ ਇੰਡੀਆ ਚ ਵੀ ਹੈਗੀ ਇਹਨਾਂ ਦੀਆਂ ਮਿਕਸ ਹਾਂਜੀ
ਜੀ ਜੀ।
ਉਹ ਤੋਂ ਬਾਅਦ ਫਿਰ ਇਸਲਾਮਿਕ ਲੈਂਡ ਹੋ ਗਈ, ਤੇ ਬਾਅਦ ਦੇ ਵਿੱਚ ਫਿਰ ਸੈਕੰਡ ਵਰਲਡ ਵਾਰ ਤੋਂ ਬਾਅਦ ਜਿਹੜਾ ਯਹੂਦੀਆਂ ਦਾ ਕੀ ਸਲੂਸ਼ਨ ਹੋਵੇ, ਇਹ ਅਮਰੀਕਾ ਨੇ ਫਿਰ ਇਹਨਾਂ ਨੂੰ ਇਜ਼ਰਾਈਲ ਬਣਾ ਕੇ ਦਿੱਤਾ, ਕਿਉਂਕਿ ਪਹਿਲੇ ਜਿਹੜਾ ਫਲਸਤੀਨ ਸੀਗਾ ਇਹ ਬ੍ਰਿਟਿਸ਼ਾਂ ਦੇ ਥੱਲੇ ਪੈਂਦਾ ਸੀਗਾ, ਤੇ ਬ੍ਰਿਟਿਸ਼ ਨੂੰ ਬਚਾਉਣ ਵਾਲਾ ਤੇ ਮਤਲਬ ਦੁਬਾਰਾ ਰਿਸਟੋਰ ਕਰਨ ਵਾਲਾ ਅਮਰੀਕਾ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਇੱਥੇ ਇੱਕ ਜੂਇਸ਼ ਲੈਂਡ ਬਣਾਈ ਜਾਵੇ, ਤੇ ਇਹਨਾਂ ਨੇ ਇਜ਼ਰਾਈਲ ਬਣਾਤਾ। ਇਹ ਅਮਰੀਕਾ ਨੇ ਬਣਾਇਆ, ਜਦੋਂ ਤੱਕ ਅਮਰੀਕਾ ਹੈਗਾ ਆ ਆਪਣਾ ਰਾਣਾ ਜੀ, ਉਦੋਂ ਤੱਕ ਤੇ ਇਜ਼ਰਾਈਲ ਜਿਹੜਾ ਆ, ਅਮਰੀਕਾ ਵਿੱਚ ਕਈ ਵਾਰੀ ਇਸ ਤਰ੍ਹਾਂ ਕਿਹਾ ਜਾਂਦਾ ਕਿ ਜਿਹੜਾ ਇਜ਼ਰਾਈਲ ਹੈਗਾ ਇਹ ਸਾਡਾ ਡੀ ਫੈਕਟੋ 51st ਸਟੇਟ ਆ, ਜਾਂ ਕਹਿ ਲਓ ਕਿ ਸਾਡਾ ਬਹੁਤ ਵੱਡਾ ਫਿਕਸਡ ਜਿਹੜਾ ਏਅਰਕ੍ਰਾਫਟ ਕੈਰੀਅਰ ਆ ਇਹ ਆ ਜੀ ਅਮਰੀਕਾ ਦਾ,
ਜਾਂ ਨਿਕੜਵਾਂ ਅੰਗ ਕਹਿ ਲਓ। ਮੇਨ ਚੀਜ਼ ਤੇ ਆ ਕਿ ਜਦੋਂ ਨਾ ਫਸਟ ਵਰਲਡ ਵਾਰ ਵੇਲੇ ਜੋ ਮਾਹੌਲ ਬਣਿਆ ਸੀ, ਜੇ ਆਪਾਂ ਭਾਰਤ ਦੀ ਆਜ਼ਾਦੀ ਦੀ ਵੀ ਗੱਲ ਕਰਦੇ ਹਾਂ ਨਾ, ਉਹ ਉਸ ਮਾਹੌਲ ਦੇ ਵਿੱਚੋਂ ਨਿਕਲੀ ਹੋਈ ਆਜ਼ਾਦੀ ਹੀ ਸੀ ਕਿ ਜਦੋਂ ਬ੍ਰਿਟਿਸ਼ ਨੂੰ ਇਹ ਲੱਗਣ ਲੱਗਾ ਕਿ ਭਾਈ ਨੇ ਸਾਰਾ ਕੁਛ ਇੰਨੇ ਖਿਲਾਰੇ ਨਹੀਂ ਸਾਂਭ ਹੋਣੇ, ਜਿਹੜੀਆਂ ਚੀਜ਼ਾਂ ਜਿਹੜੀਆਂ ਕਹਿੰਦੇ ਜਿੱਦਾਂ ਪੰਜਾਬੀ ਦੀ ਕਹਾਵਤ ਨੀ ਵੀ ਬਹੁਤਾ ਜਾਂਦਾ ਦੇਖ ਕੇ ਥੋੜਾ ਦਈਏ ਗਵਾ, ਉਸ ਨੀਤੀ ਦੇ ਤਹਿਤ ਵੀ ਜਿਹੜਾ ਸੀਗਾ ਉਹ ਉਧਰੋਂ ਨਾ ਕਿਹਾ ਛੱਡੋ ਪਰਾਂ ਇਹਨਾਂ ਨੂੰ ਇੱਥੋਂ ਜੋ ਚੂਸਣਾ ਚੂਸ ਲਿਆ।
ਠੀਕ ਹੈ ਰਾਣਾ ਜੀ, ਜਿਹੜਾ ਨਾ ਫਸਟ ਵਰਲਡ ਵਾਰ ਦੇ ਵਿੱਚ ਵੁਡਰੋ ਵਿਲਸਨ ਅਮੈਰੀਕਨ ਪ੍ਰੈਜ਼ੀਡੈਂਟ ਸੀ, ਉਹਨੂੰ ਅਸੀਂ ਵਿਲਸਨ ਡਾਕਟ੍ਰਿਨ ਵੀ ਕਿਹਾ ਜਾਂਦਾ ਬਾਅਦ ਦੇ ਵਿੱਚ, ਉਹਦਾ ਇਹ ਕਹਿਣਾ ਸੀਗਾ ਜਦੋਂ ਫਸਟ ਵਰਲਡ ਵਾਰ ਲੜਨ ਗਿਆ ਵੀ ਪੀਪਲ ਹੈਵ ਦਾ ਰਾਈਟ ਟੂ ਰੂਲ, ਤਾਂਹੀਓ ਗਾਂਧੀ ਹੁਣੀ ਕਹਿੰਦੇ ਸੀ ਦ ਰਾਈਟ ਟੂ ਰੂਲ, ਹਾਂਜੀ, ਤੇ ਅਨਕੰਡੀਸ਼ਨਲ ਜਿਹੜਾ ਤੁਸੀਂ ਸਾਡਾ ਮੁਲਕ ਛੱਡ ਜਾਓ ਕਿਸੇ ਕੋਈ ਰਾਣੀ। ਇਹ ਅਮਰੀਕਾ ਦੀ ਇੱਕ ਡਾਕਟ੍ਰਿਨ ਸੀਗੀ ਜਿਹਨੂੰ ਆਪਾਂ ਵਿਲਸਨ ਡਾਕਟ੍ਰਿਨ ਕਹਿੰਦੇ ਹਾਂ, ਉਹਦੇ ਮੁਤਾਬਕ ਹੀ ਫਿਰ ਇਜ਼ਰਾਈਲ ਵੀ ਬਣਦਾ, ਬਾਕੀ ਦੇਸ਼ਾਂ ਨੂੰ ਵੀ ਉਹਨਾਂ ਕੋਲ ਆਪਣਾ ਹੱਕ ਹੈਗਾ ਕਿ ਜੋ ਲੋਕ ਚਾਹੁਣ ਇੱਕ ਲੈਂਗੁਏਜ ਦੇ ਹੋਣ ਜਾਂ ਕਲਚਰ ਦੇ ਹੋਣ, ਉਹ ਚਾਹੁਣ ਆਪਣਾ ਦੇਸ਼, ਉਹਨਾਂ ਕੋਲ ਇਸ ਗੱਲ ਦਾ ਰਾਈਟ ਹੈਗਾ। ਇਹ ਅਮਰੀਕਾ, ਇਹ ਅਮਰੀਕਾ ਦੇ ਸਲੂਸ਼ਨ ਦੇ ਵਿੱਚ ਹੀ ਜਿਹੜਾ ਫਲਸਤੀਨ ਦਾ ਤੇ ਆਪਣਾ ਇਹਨਾਂ ਦਾ ਚੱਲ ਰਿਹਾ ਸੀ ਜਿਹੜਾ ਅਰੇਂਜਮੈਂਟ, ਇਹਦੇ ਵਿੱਚ ਇਹ ਆ ਵੀ ਜਿਹੜੀ ਹਮਾਸ ਹੈ ਇਹਦੇ ਪਿੱਛੇ ਇਰਾਨ ਆ, ਹੁਣ ਪਾਕਿਸਤਾਨ ਪਿੱਛੋਂ ਲੜੀਆਂ ਪੂਰਾ ਇਹਨਾਂ ਇਹ ਪਿੱਛੇ ਤਿਆਰੀ ਕਰਦੇ ਸੀ, ਤੇ ਸਾਰਾ ਜਿਹੜਾ ਸਿਚੁਏਸ਼ਨ ਪਹਿਲੋਂ ਬੜੀ ਵਿਗੜੀ ਹੁੰਦੀ ਸੀ 1980s ਦੇ ਵਿੱਚ, 90s ਦੇ ਵਿੱਚ ਕੋਈ ਅਮੈਰੀਕਨ ਬਹੁਤ ਸੀਨੀਅਰ ਜਰਨਲਿਸਟ ਕਹਿੰਦਾ ਅੱਜ ਤੋਂ 25-30 ਸਾਲ ਪਹਿਲਾਂ ਕਹਿੰਦਾ ਇਸ ਖਤੇ ਚ ਕਦੇ ਸ਼ਾਂਤੀ ਨਹੀਂ ਹੋ ਸਕਦੀ ਜਿਵੇਂ ਆਪਣੇ ਕਸ਼ਮੀਰ ਚ, ਹਾਂਜੀ, ਸ਼ਾਂਤੀ ਦਾ ਇਲਾਜ ਅਮਰੀਕਾ ਨੇ ਕੱਢਿਆ ਸੀ ਵੀ ਤੁਸੀਂ ਦੇ ਬੋਥ ਹੈਵ ਦਾ ਰਾਈਟ ਟੂ ਕੋ ਐਗਜ਼ਿਸਟ, ਵੀ ਤੁਸੀਂ ਸਾਈਡ ਬਾਈ ਸਾਈਡ ਰਹਿ ਸਕਦੇ ਹੋ, ਉਧਰ ਗਾਜ਼ਾ ਇਹਨਾਂ ਦਾ ਇਹ ਆਪਸ ਵਿੱਚ ਜੁੜੇ ਵੀ ਨਾ ਹੈਗੇ, ਸਭੀ ਇਸਰਾਇਲ ਆ ਜਾਂਦਾ ਤੇ ਗਾਜ਼ਾ ਸਟ੍ਰਿਪ ਇਧਰਲੇ ਪਾਸੇ ਆ ਤੇ ਵੈਸਟ ਬੈਂਕ ਉਧਰਲੇ ਪਾਸੇ, ਹਾਂਜੀ, ਸੋ ਇਹਨਾਂ ਨੇ ਅਰੇਂਜਮੈਂਟ ਕਰਕੇ ਰੱਖਿਆ ਸੀ। ਇਹਨਾਂ ਦੀ ਜਿਹੜੀ ਲੈਕਸ ਗੱਲ ਹੋਈ ਆ, ਇਹ ਜਦੋਂ ਓਬਾਮਾ ਪ੍ਰੈਜੀਡੈਂਟ ਸੀ, ਅਗਲੇ ਦਿਨ ਡੋਨਲਡ ਟਰੰਪ ਠੀਕ ਕਹਿੰਦਾ ਬਰਾਕ ਹੁਸੈਨ ਓਬਾਮਾ, ਉਹਨੂੰ ਪੁੱਛਿਆ ਕਿਸੇ ਨੇ ਭਈ ਆ ਹੁਸੈਨ ਤੇਰਾ ਨਾਂ, ਕਹਿੰਦਾ ਤੂੰ ਮੁਸਲਿਮ ਆ, ਕਹਿੰਦਾ ਮੇਰੇ ਪੇਰੈਂਟ, ਕਹਿੰਦਾ ਨੂੰ ਪਤਾ ਨੀ ਵੀ ਕਿਸੇ ਦਿਨ ਪ੍ਰੈਜੀਡੈਂਟ ਦੀ ਵੀ ਲੜਨਾ, ਕਹਿੰਦਾ ਤੁਸੀਂ ਨਾ ਕਹੋ, ਹਾਂਜੀ, ਫਿਰ ਇਹਦੇ ਨਾਲ ਉਹਨਾਂ ਨਾਲ ਸੋਲੀਡੈਰਿਟੀ ਰਹੀ ਆ ਓਬਾਮਾ ਦੀ, ਇਹਦੇ ਚ ਕੋਈ ਸ਼ੱਕ ਨੀ ਕਿ ਜਦੋਂ ਇਹ ਪ੍ਰੈਜੀਡੈਂਟ ਸੀ ਇਹਨੇ ਇਜ਼ਰਾਇਲ ਨੂੰ ਇਸ ਕਿਸਮ ਦਾ ਨਾ ਥੋੜਾ ਜਿਹਾ ਪਿੱਛੇ ਜਿਹਾ ਬੈਕ ਬਰਨਰ ਤੇ ਕਰਤਾ, ਉਹ ਪ੍ਰੋਬਲਮ ਜਿਹੜੀ ਉਹਦਾ ਮਤਲਬ ਫਾਇਦਾ ਉਠਾ ਕੇ ਹਮਾਸ ਨੇ ਤੇ ਇਰਾਨ ਨੇ ਵਾਹਵਾ ਹੀ ਉੱਥੇ ਹਥਿਆਰ ਜਮ੍ਹਾਂ ਕਰ ਲਿਆ,
ਗੁਆਂਢੀ ਨਾ ਰੋਜ਼ ਹੀ ਦਬਕੇ ਮਾਰੀ ਚੱਲੇ, ਦੋ ਜੀ ਲਲਕਾਰੇ ਚੀਕਾਂ ਚੀਕਾਂ ਮਾਰ ਛੱਡੇ, ਤਾਂ ਦੂਜਾ ਚਲੋ ਕਿਸੇ ਨੂੰ ਪੰਗਾ ਲੈਣ ਦੇ, ਫਿਰ ਮੈਨੂੰ ਦੱਸੋ ਵੀ ਜਿੱਦਾਂ ਹੁਣ ਜਿਹੜੀ ਇੰਟੈਲੀਜੈਂਸ ਆ ਇਜ਼ਰਾਈਲ ਦੀ, ਉਹ ਵੀ ਕਹਿ ਲਓ ਵੀ ਦੁਨੀਆਂ ਦੇ ਵਿੱਚ ਬੜੇ ਉੱਚ ਪੱਧਰ ਦੀ ਆ, ਹਥਿਆਰ ਵੀ ਫੌਜਾਂ ਵੀ ਜਿਹੜੀਆਂ ਨੇ ਉੱਚ ਦਰਜੇ ਦੀਆਂ ਨੇ, ਔਰ ਮੈਨੂੰ ਲੱਗਦਾ ਕਿ ਉਹ ਚਾਹੁੰਦਾ ਵੀ ਉਹਨਾਂ ਨੇ ਹੋਣ ਦਿੱਤਾ ਵੀ ਤੁਸੀਂ ਇੱਕ ਵਾਰੀ ਆ ਜਾਓ, ਸਾਡਾ ਨੁਕਸਾਨ ਥੋੜਾ ਬਹੁਤ ਤੁਸੀਂ ਕਰ ਲਓਗੇ, ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕੀ ਭਾਅ ਵੇਖਦੀ ਹੈ।
ਇਹ ਉਹ ਹੀ ਤਰੀਕੀ ਹੈ ਜਿਹੜੀ ਮੁਸਾਦ ਆ ਨਾ, ਇਹ MI6 ਦਾ ਇੱਕ ਬੱਚਾ ਹੀ ਆ ਸਮਝ ਲਓ, ਹਾਂਜੀ
ਜੀ ਜੀ,
ਤੇ ਇਹਨਾਂ ਨੇ ਇਹ ਇਜ਼ਰਾਈਲ ਵਾਲੇ ਜਿਹੜੇ ਆ ਦੂਜੇ ਚੌਥੇ ਦਿਨ ਉਹਨਾਂ ਦੇ ਦੋ ਚਾਰ ਬੰਦੇ ਮਾਰ ਦਿੰਦੇ ਸੀ, ਕਰ ਦਿੰਦੇ ਸੀਗੇ, ਉਹ ਵੀ ਬੜੇ ਤੜਫੇ ਪੈ ਸੀ, ਉਹਨਾਂ ਕਿਹਾ ਇੱਕ ਵਾਰੀ ਅਸੀਂ ਜ਼ਰੂਰ ਇਹਨਾਂ ਦਾ ਨੱਕ ਭੰਨਣਾ, ਇਹਨਾਂ ਨੁਕਸਾਨ ਤਾਂ ਸਾਡਾ ਕਰਨਾ ਬੜਾ, ਉਹ ਵੀ ਅਗਲੇ ਵੀ ਲੜਾਕੂ ਲੋਕ ਆ, ਉਹ ਏਦਾਂ ਲਿਫ ਕੇ ਜਿਉਣ ਵਾਲੇ ਹੈ ਨੀਗੇ, ਉਹ ਮਰਨ ਨੂੰ ਰੈਡੀ ਰਹਿੰਦੇ,
ਹਾਂਜੀ,
ਪਰ ਇਹ ਸਲੂਸ਼ਨ ਨੀ ਨਾ ਹੈਗਾ। ਹੁਣ ਜੋ ਬਾਈਡਨ ਕਰਕੇ ਹੋ ਰਿਹਾ, ਅੱਲਾ ਕੱਲ ਨੂੰ ਡੋਨਲਡ ਟਰੰਪ ਆ ਗਿਆ, ਫੇਖ ਲਓ ਫਿਰ ਸ਼ਾਂਤੀ ਹੋ ਜਾਣੀ,
ਹਾਂਜੀ,
ਇਹ ਸਿਰਫ ਜਿਹੜੀਆਂ ਪਿਛਲੀਆਂ ਤਾਕਤਾਂ ਆ ਉਹ ਕਿਸ ਤਰ੍ਹਾਂ ਦੀ ਗੇਮ ਖੇਡ ਰਹੀਆਂ, ਉਹਦਾ ਹੀ ਆਇਆ ਇਹ ਸਾਰਾ ਰਿਜ਼ਲਟ ਜਿੰਨਾ ਵੀ ਹੈਗਾ। ਤੇ ਉਹ ਜੋ ਬਾਈਡਨ ਨੇ ਗੱਲ ਚੱਲਦੀ ਹੋਣੀ ਆ ਫਲਸਤੀਨ ਇਜ਼ਰਾਈਲ ਦੀ, ਉਹ ਡਿੱਗਦੇ ਨੇ ਕਿਤੇ ਠੇਡਾ ਖਾਂਦੇ ਨੇ, ਕਹਿਤਾ ਹੋਣਾ ਜਿੱਦਾਂ ਦੇ ਗੈਫ ਦੇ ਨਾਲ ਕੋਈ ਕਹਿਤਾ ਹੋਣਾ, ਉਹਨੇ ਕਿਹਾ ਮਤਲਬ ਡੱਬ ਲਓ ਉਹਨਾਂ ਨੂੰ ਜਾ ਕੇ ਲੜ ਲਓ, ਹੋ ਲਓ ਸ਼ੁਰੂ, ਹਾਂਜੀ,
ਕਿਉਂਕਿ ਹੁਣ ਜਿਹੜਾ ਜੀ ਜਿਸ ਢੰਗ ਚਲੋ ਹਮਲਾ ਹੋ ਗਿਆ, ਨੁਕਸਾਨ ਹੋ ਗਿਆ, ਅੰਦਰ ਘਰ ਜਾ ਕੇ ਮਾਰਤੇ, ਹਾਂਜੀ, ਘਰ ਜਾ ਕੇ ਜਦੋਂ ਮਾਰੀਆਂ ਹੁਣ ਚਾਰ, ਤੇ ਫਿਰ ਬੰਦੇ ਨੂੰ ਗੁੱਸਾ ਵੱਧ ਹੁੰਦਾ, ਪਰ ਹੁਣ ਜੋ ਇਹਨਾਂ ਦਾ ਹਾਲਾਤ ਕਰਨੇ ਆ ਉਹ ਜਿਹੜੇ ਨੇ ਉਹ ਡਰਾਉਣੇ ਹੋਣਗੇ,
ਉਹ ਤਾਂ ਉਹਨਾਂ ਨੇ ਕੈਲਕੂਲੇਟ ਰਾਣਾ ਜੀ ਕੀਤਾ ਹੋਇਆ, ਇਹ ਪਹਿਲੀ ਲੜਾਈ ਨੀ, ਮੈਂ ਜਿਵੇਂ ਕਿਹਾ ਹੁਣ ਪਿੱਛੇ ਥੋੜੀ ਜਿਹੀ ਇਹ ਨਾ ਸ਼ਾਂਤੀ ਰਹੀ ਆ, ਜਿਸ ਵੇਲੇ ਜਾਰਜ ਬੁਸ਼ ਆਇਆ ਸੀ ਉਦੋਂ ਤੋਂ ਬਾਅਦ ਸ਼ਾਂਤੀ ਹੋ ਗਈ ਸੀ, ਫਿਰ ਓਬਾਮਾ ਨੇ ਆ ਕੇ ਫਿਰ ਜਿਵੇਂ ਇਹਨਾਂ ਨੂੰ ਥੋੜਾ ਜਿਹਾ ਰਿਲੈਕਸ ਹੋ ਗਿਆ, ਇਹਨਾਂ ਦੀ ਪਾਲਿਸੀ ਤੇ ਸਾਰੀ ਇਜ਼ਰਾਇਲ ਦੀ ਪਾਲਿਸੀ ਜਿਹੜੀ ਆ ਚੱਲਦੀ ਆ ਤੇ ਹੋ ਜਾਊਗੀ ਸ਼ਾਂਤੀ, ਹੁਣ ਨੁਕਸਾਨ ਉਹਨਾਂ ਦਾ ਫਿਰ ਉਹ ਇਹ ਥੋੜਾ ਹੋ ਗਿਆ ਹੁਣ ਅੱਗੇ ਹੁਣ ਜਿਹੜਾ ਗਾਜ਼ਾ ਸਟ੍ਰਿਪ ਉਹਦਾ ਜਿੰਨਾ ਕੁ ਸਾਡਾ ਨਵੇਂ ਸ਼ਹਿਰ ਦਾ ਏਰੀਆ ਇੰਨਾ ਕੁ ਏਰੀਆ, ਹੁਣ ਉਹਨੂੰ ਇੱਕ ਪਾਸਿਓਂ ਲੱਗ ਕੇ ਜਿੱਦਾਂ ਕਹਿੰਦੇ ਦੇ ਫਾਂਟ ਰੱਖ ਕੇ ਸਾਰੇ ਵਾਢੀ ਸੁਧਾ ਦੇਣੇ ਨਾ, ਇਜ਼ਰਾਇਲ ਕਾਰ ਵਧਦਾ ਰਿਹਾ, ਇਹ ਜਿਹੜੇ ਸਿਵਿਲੀਅਨ ਆ ਉਹਨਾਂ ਨੂੰ ਟਾਰਗੇਟ ਉੱਪਰ ਜਿੱਦਾਂ ਨਾ ਪਰਪਸਲੀ ਟਾਰਗੇਟ ਕਰ ਰਿਹਾ ਉਹਨਾਂ ਨੂੰ, ਔਰ ਇਹ ਪਤਾ ਬਾਕੀਆਂ ਨੂੰ ਵੀ ਸਾਰਿਆਂ ਨੂੰ ਆ, ਪਰ ਇਜ਼ਰਾਇਲ ਇਹਨਾਂ ਦਾ ਜਿਵੇਂ ਇੱਕ ਪਾਲਿਆ ਹੋਇਆ ਬੱਚਾ, ਇਸ ਕਰਕੇ ਇਹਨਾਂ ਨੇ ਉਹਨਾਂ ਦੇ ਨਾਲ ਸੋਲੀਡੈਰਿਟੀ ਤਾਂ ਵੈਸੇ ਰੱਖਣੀ ਹੈਗੀ ਹੈਗੀ ਆ ਜੀ।
ਪਰ ਮੈਨੂੰ ਵਿੱਚ ਤੁਹਾਡੀ ਗੱਲ, ਕਿਉਂਕਿ ਮੈਨੂੰ ਜਿਹੜੇ ਸਾਡੇ ਭਾਰਤੀ ਕਾਮਰੇਡ ਨੇ ਪੰਜਾਬੀ ਖਾਸ ਤੌਰ ਦੇ ਉੱਪਰ,
ਹਾਂਜੀ
ਬਹੁਤੇ ਕਾਮਰੇਡਾਂ ਨੂੰ ਰਸ਼ੀਆ ਤੋਂ ਇਲਾਵਾ ਪਰਲਾ ਪਾਸਾ ਦਿੰਦੇ ਨੀ, ਹਾਂਜੀ ਔਰ ਉਹ ਜਿਹੜੇ ਨੇ ਜੀ ਉਹ ਇੱਕ ਪਾਸੇ ਤਾਂ ਹੁਣ ਫਲਸਤੀਨ ਦੇ ਹੱਕ 'ਚ ਸਟੈਂਡ ਲਈ ਜਾਂਦੇ ਆ ਜੀ, ਹਾਂਜੀ ਦੂਜੇ ਪਾਸੇ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਤੇ ਉਦੋਂ ਜਿਹੜੇ ਖਾਲਿਸਤਾਨੀ ਸਮਰਥਕ ਆ ਫਿਰ ਉਹਨਾਂ ਦੇ ਵਿਰੁੱਧ ਸਟੈਂਡ ਲੈ ਕੇ ਖੜ ਜਾਂਦੇ ਆ, ਸੋ ਇਹਨਾਂ ਦਾ ਪਤਾ ਲੱਗਦਾ ਵੀ ਕਿਹੜੇ ਭਾਅ ਵੀ ਜਿੱਦਾਂ ਦੂਜੀਆਂ ਦੇ ਸਾਈਕਲਾਂ ਕੋਈ ਸਟੈਂਡ ਹੀ ਨਹੀਂ
ਕੋਈ ਲਕੋ ਨੀ, ਉਹਨਾਂ ਨੂੰ ਮੁਸਲਿਮ ਦੇਸ਼ਾਂ ਦੇ ਨਾਲ ਪ੍ਰੋਬਲਮ ਹੈ, ਇਸ ਕਰਕੇ ਉਹ ਇਜ਼ਰਾਇਲ ਨਾਲ ਸੋਲੀਡੈਰਿਟੀ ਰੱਖਦੇ ਹੀ ਰੱਖਦੇ ਆ, ਸੱਚਾ ਸੱਚਾ ਖਲੋ ਜਾਣ ਉਹਦੇ ਨਾਲ ਆਪਣੇ ਫਲਸਤੀਨ ਦੇ ਨਾਲ, ਪਰ ਇਹਨਾਂ ਦੀ ਅਮੈਰੀਕਾ ਦੇ ਨਾਲ ਵੀ ਤਾਂ ਹੀ ਸੋਲੀਡੈਰਿਟੀ ਰਹਿੰਦੀ ਸੀ ਜਦੋਂ ਅਮੈਰੀਕਾ ਇਸਲਾਮ ਦੇ ਨਾਲ ਲੜਦਾ ਸੀ, ਪਰ ਇੰਡੀਆ ਉਹਨਾਂ ਨੂੰ ਉਸ ਚੀਜ਼ ਨਾਲ, ਇਹਨਾਂ ਦੀ ਇਹ ਆ ਵੀ ਜੇ ਸਾਡੀ ਐਨਮੀ ਦਾ ਜਿਹੜੀ ਐਨਮੀ ਆ ਉਹ ਸਾਡਾ ਫਰੈਂਡ ਹੋ ਸਕਦਾ, ਇਹ ਵੇਖਦੇ ਆ, ਤੇ ਬਾਕੀ ਇਹਨਾਂ ਦੇ ਕੋਲ ਇੰਨੇ ਜ਼ਿਆਦਾ ਸੀਰੀਅਸ ਇੰਟਰਵੈਂਸ਼ਨ ਕਰਨ ਦੇ ਇੰਡੀਆ ਦੇ ਕੋਲ ਹੈ ਨੀ, ਇਹ ਵੀ ਉਹ ਕਾਮਰੇਡਾਂ ਦੇ ਸਾਈਕਲਾਂ ਨੂੰ ਪਤਾ ਨੀ ਲੱਗਦਾ ਕਿਸ ਵੇਲੇ ਉਹਨੇ ਆਪਣਾ ਜਿਹੜਾ
ਜਿਹੜਾ
ਪਾਲਿਸੀ ਹੈ ਹੀ ਕੋਈ ਨੀ ਇਹਨਾਂ ਦੀ, ਫੋਰਨ ਪਾਲਿਸੀ ਜਿੱਦਾਂ ਦੀ ਹਵਾ ਹੋਵੇ ਉਦਾਂ ਦੀ ਹੋ ਜਾਂਦੀ ਇਹਨਾਂ ਦੀ।
ਥੈਂਕ ਯੂ ਸਰ, ਥੈਂਕ ਯੂ,
ਓਕੇ,
ਸੋਰੀ ਵਿੱਚੋਂ ਮੈਂ ਹੱਥ ਕਰੇ ਪਹਿਲਾਂ ਵੱਜ ਗਿਆ, ਅਸਲ ਚ ਜਿਹੜਾ ਦੂਜੀਆਂ ਦਾ ਸਾਈਕਲ ਹੁੰਦਾ ਨਾ ਉਹ ਪਿੱਛੇ ਦੁੱਧ ਵਗੈਰਾ ਬਾਕੀ ਸਾਰਾ ਕੁਛ ਭਾਰਾ ਹੁੰਦਾ, ਜਿਹੜਾ ਉਹਦਾ ਆਪਦਾ ਸਟੈਂਡ ਹੁੰਦਾ ਜੇ ਕਦੇ ਉੱਤੇ ਲਾ ਦੇਵੇ ਕਦੇ ਵਿੰਗਾ ਹੋ ਕੇ ਡਗਲੂ ਪੈਂਦਾ ਹੁੰਦਾ, ਸੋ ਉਹ ਜਾਂ ਤਾਂ ਕਿਸੇ ਕੰਧ ਨਾਲ ਲੱਗਾ ਦੇਖੋਗੇ ਤੁਸੀਂ ਅਤੇ ਜਾਂ ਫਿਰ ਡਰਾਮਾ ਦੇ ਆਸਰੇ, ਹਾਂਜੀ ਜੇ ਡਰੰਮ ਖਾਲੀ ਹੋਣ ਅਤੇ ਤਾਂ ਵੀ ਨਹੀਂ ਖੜਾ ਹੁੰਦਾ, ਉਹ ਡਰੰਮ ਉੱਪਰੋਂ ਨਿਕਲ ਜਾਂਦੇ ਸਾਈਕਲ ਫੇਟ ਪੈਂਦਾ ਅਤੇ ਉਦੋਂ ਫਿਰ ਕੰਧ ਲੱਭਣੀ ਪੈਂਦੀ ਹੈ, ਅਤੇ ਜੇ ਕਿਤੇ ਡਰੰਮ ਭਰੇ ਆ ਅਤੇ ਫਿਰ ਡਰਾਮਾ ਦੇ ਆਸਰੇ ਟੇਢਾ ਜਿਹਾ ਰੱਖ ਹੋ, ਕੋਈ ਆਪਦਾ ਸਟੈਂਡ ਜਿਹੜਾ ਉੱਡਾ ਜ਼ਿਆਦਾ ਕਾਮਯਾਬ ਨਹੀਂ ਹੁੰਦਾ, ਉਹ ਵਿਚਾਰੇ ਸਾਡੇ ਕਾਮਰੇਡਾਂ ਦਾ ਹਾਲ ਆ। ਇੱਥੇ ਫੇਸਬੁੱਕ ਜਿਹੜੀ ਆ ਜੀ ਉਹ ਨਜ਼ਰਾ ਹੋਣ ਵਾਲਾ ਕੀਤਾ ਉਹਨਾਂ ਨੇ, ਡੇ ਜਿੱਧਰ ਪੈਂਦੀ ਆ ਪਤੰਦਰ ਪੋਸਟਾਂ ਪਾਈ ਜਾਂਦੇ ਨੇ। ਮੈਂ ਤਾਂ ਇੱਕ ਨੂੰ ਲਿਖਿਆ ਸੀ, ਮੈਂ ਕਿਹਾ ਭਰਾਵਾ ਬੰਬ ਬੁੰਬ ਤੋਂ ਬਚ ਕੇ, ਹਾਂਜੀ ਜਿੰਨੀਆਂ ਉੱਥੋਂ ਇੱਥੇ ਘਰੇ ਬੈਠੇ ਤੂੰ ਕਰੀ ਜਾਂਦਾ ਨਾ ਉਹਦੀ ਕਵਰੇਜ, ਵੀ ਕਿਤੇ ਤੇਰੀ ਰਜਾਈ ਜੀ ਬੰਬ ਨਾ ਵੜੇ। ਆਹ ਇੱਕ ਨਿੱਕੀ ਜੀ ਆਪਾਂ ਬ੍ਰੇਕ ਲਈਏ।
ਬੀਬੀ ਮੁਬਾਰਕਾਂ, ਸਾਡੀ ਸਾਰੀ ਫੈਮਿਲੀ ਦਾ ਇਮੀਗ੍ਰੇਸ਼ਨ ਵੀਜ਼ਾ ਆ ਗਿਆ, ਨੈਕਸਟ ਵੀਕ ਸਾਡੀ ਫਲਾਈਟ ਹੈ।
ਜਸਜੀਤ ਵੀਜ਼ਾ ਆ ਗਿਆ, ਦਿਲ ਕਰਦਾ ਪਲਕ ਚਪਕਦਾ ਤੇਰੇ ਕੋਲ ਪਹੁੰਚ ਜਾਵਾਂ।
ਆਖਿਰਕਾਰ ICC ਇਮੀਗ੍ਰੇਸ਼ਨ ਦੀ ਬਦੌਲਤ ਮੇਰਾ ਕੈਨੇਡਾ ਚ ਪੜ੍ਹਨ ਦਾ ਸੁਪਨਾ ਸੱਚ ਹੋ ਹੀ ਗਿਆ।
ਇਹਨਾਂ ਸਭ ਖੁਸ਼ੀਆਂ ਤੇ ਖੇੜਿਆਂ ਦਾ ਰਾਜ਼ ICC ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਸੰਬੰਧੀ ਹਰ ਤਰ੍ਹਾਂ ਦੀਆਂ ਸਰਵਿਸਿਜ਼ ਲਈ ਕੰਟੈਕਟ ICC ਇਮੀਗ੍ਰੇਸ਼ਨ 905-461-2424 ਜਾਂ ਫਿਰ ਪਹੁੰਚੋ 1137 ਡੈਰੀ ਰੋਡ ਮਿਸੀਸਾਗਾ ICC ਇਮੀਗ੍ਰੇਸ਼ਨ।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ। ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ, ਦਾਲਾਂ, ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ ਹੈ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਈਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟੈਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
ਬ੍ਰੈਂਪਟਨ ਦੇ ਸ਼ਾਪਰਸ ਵਰਲਡ ਤੇ ਸ਼ੈਲਡਨ ਕਾਲਜ ਦੇ ਨੇੜੇ 26 ਸਟੋਰੀ ਡੂਓ ਕੌਂਡੋਜ਼ ਵਿੱਚ ਯੂਨਿਟ ਬੁੱਕ ਕਰਵਾਉਣ ਦਾ ਸੁਨਹਿਰੀ ਮੌਕਾ। ਫਿਊਚਰ LRT ਟਰਮੀਨਲ ਦੇ ਬਿਲਕੁਲ ਨੇੜੇ, ਵਾਜਬ ਕੀਮਤਾਂ, ਫ੍ਰੀ ਅਸਾਈਨਮੈਂਟ, ਫ੍ਰੀ ਅਪਲਾਈਂਸਿਸ ਤੇ ਫ੍ਰੀ ਲੀਜ਼ਿੰਗ ਸਰਵਿਸਿਸ। ਡਿਪੋਜ਼ਿਟ ਸਿਰਫ 5%, ਜੀ ਹਾਂ ਸਿਰਫ 5% ਡਿਪੋਜ਼ਿਟ। ਵਧੇਰੇ ਜਾਣਕਾਰੀ ਲਈ ਰੀਮੈਕਸ ਸਪੈਸ਼ਲਿਸਟ ਚਰਨਜੀਤ ਬਰਾੜ ਨੂੰ ਹੁਣੇ ਕਾਲ ਕਰੋ 647-384-36, 647-300-8436, ਡੂਓ ਕੌਂਡੋਜ਼।
Mama's
ਬਾਸ ਪੀਜ਼ਾ 1957 ਤੋਂ ਟੋਰਾਂਟੋ ਦਾ ਫੇਵਰੇਟ ਸਟੋਨ ਬੇਕਡ ਗੋਰਮੇ ਪੀਜ਼ਾ ਬ੍ਰਾਂਡ ਹੈ ਜਿਨ੍ਹਾਂ ਦੀਆਂ ਜੀਟੀਏ ਵਿੱਚ ਬਹੁਤ ਸਾਰੀਆਂ ਲੋਕੇਸ਼ਨਸ ਹਨ ਅਸੀਂ ਅੱਜ ਵੀ ਫਰੈਸ਼ ਡੋ ਅਤੇ ਫਾਈਨੈਸਟ ਇਨਗਰੀਡੀਐਂਟਸ ਇਸਤੇਮਾਲ ਕਰਦੇ ਹਨ ਤਾਂ ਕਿ ਤੁਹਾਨੂੰ ਮਿਲੇ ਮਾਊਥ ਵਾਟਰਿੰਗ ਫਲੇਵਰ ਇਨਸਪਾਇਰਡ ਬਾਈ ਇਟਲੀ ਵੀ ਆਰ ਨਾਓ ਸਰਵਿੰਗ ਇਨ ਬ੍ਰੈਂਟਨ ਐਂਡ ਮਿਸਿਸਾਗਾ ਓਪਨਿੰਗ ਵਾਕ ਇਨ ਸਪੈਸ਼ਲ ਟ੍ਰਾਈ ਕਰੋ ਮੀਡੀਅਮ 3 ਟੋਪਿੰਗ ਪੀਜ਼ਾ ਪਲੱਸ 8 ਚਿਕਨ ਵਿੰਗਸ ਪਲੱਸ 500 ml ਪਰ ਬੋਟਲ ਪਲੱਸ 1 ਟਿਪ ਫਾਰ ਜਸਟ $28.95
ਆਰਡਰ ਆਨਲਾਈਨ ਐਟ mamaspizza.com
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਪੀਜ਼ਾ ਡਿਪੋ ਦੀ ਇੱਕ ਨਵੀਂ ਪੇਸ਼ਕਸ਼ ਇੱਕ ਵਾਰ ਇਹਨਾਂ ਦੀ ਬਟਰ ਚਿਕਨ ਡਿਪਿੰਗ ਸੌਸ ਟ੍ਰਾਈ ਤਾਂ ਕਰੋ
ਪੀਜ਼ਾ ਡਿਪੋ ਦਾ ਪੀਜ਼ਾ ਪੀਜ਼ਾ ਡਿਪੋ ਦਾ ਪੀਜ਼ਾ
ਪੀਜ਼ਾ ਡਿਪੋ ਕਾਲ 310-9711
ਦੈਟਸ 310-9711 ਪੀਜ਼ਾ ਡਿਪੋ ਦਾ ਪੀਜ਼ਾ
ਘਰ ਮਕਾਨ ਜਾਂ ਦੁਕਾਨ ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ
ਕਾਬਿਲ ਤੇ ਇਮਾਨਦਾਰ ਸੇਲਸ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ
ਅੱਜ ਹੀ ਕਾਲ ਕਰੋ 905-915-8484
905-915-8484 ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ
ਕਾਲ ਕਰੋ ਰਾਇਲ ਲੀਪੇਜ ਫਲਾਵਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ
ਇੱਕ ਵਾਰੀ ਫੇਰ ਸਵਾਗਤ ਜੀ ਉਮੀਦ ਹੈ ਕਿ ਤੁਹਾਨੂੰ ਗੱਲਬਾਤ ਜ਼ਰੂਰ ਚੰਗੀ ਲੱਗ ਰਹੀ ਹੋਵੇਗੀ ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਹਰ ਮੰਗਲਵਾਰ ਨੂੰ ਆਪਾਂ ਪੈਸੇ ਧੇਲੇ ਦੀ ਗੱਲਬਾਤ ਕਰਦੇ ਹੁੰਦੇ ਹਾਂ ਔਰ ਆਪਣੇ ਨਾਲ ਕੈਨੀ ਧਾਲੀਵਾਲ ਹੋਰੀ ਜਿਹੜੇ ਨੇ ਜੀ ਉਹ ਸਟੂਡੀਓ ਦੇ ਵਿੱਚ ਪਹੁੰਚਦੇ ਹੁੰਦੇ ਆ ਔਰ ਇਹਨਾਂ ਦਾ ਪਿਛਲਾ ਲੰਬਾ ਤਜਰਬਾ ਤਕਰੀਬਨ 20 ਸਾਲ ਤੋਂ ਵੱਧ ਦਾ ਸਮਾਂ ਇਹਨਾਂ ਨੂੰ ਇਹ ਸੇਵਾਵਾਂ ਦਿੰਦਿਆਂ ਹੋ ਗਿਆ 808 ਬ੍ਰਿਟਾਨੀਆ ਰੋਡ ਵੈਸਟ ਦੇ ਯੂਨਿਟ ਨੰਬਰ 206 ਦੇ ਵਿੱਚ ਤੁਸੀਂ ਮਿਸਾਗਾ 'ਚ ਪਹੁੰਚ ਸਕਦੇ ਹੋ ਮੇਵਸ ਅਤੇ ਬ੍ਰਿਟਾਨੀਆ ਦਾ ਇਲਾਕਾ ਪੈਂਦਾ ਜੀ ਸੋ ਜਿੱਥੇ ਬਹੁਤ ਵੱਡੇ ਵੱਡੇ ਸਟੋਰ ਆ ਜੀ ਬਹੁਤ ਸਾਰੀਆਂ ਆਊਟਲੈਟਸ ਨੇ ਹੈਰੀ ਰੋਜ਼ਨ ਦੀ ਆਊਟਲੈਟਸ ਉਹਦੇ ਉਹ ਸਾਰਾ ਏਰੀਆ ਹੈ ਜੀ ਸੋ ਉਸ ਏਰੀਏ ਵਿੱਚ ਤੁਸੀਂ ਪਹੁੰਚ ਸਕਦੇ ਹੋ ਔਰ 20ਵੇਂ ਸਾਲ ਤੋਂ ਜਿਹੜੀਆਂ ਨੇ ਜੀ ਵਧੀਆ ਸੇਵਾਵਾਂ ਉਹ ਦੇ ਰਹੇ ਨੇ ਅਤੇ ਜੇ ਤੁਸੀਂ ਇਹਨਾਂ ਦੇ ਨਾਲ ਕੋਈ ਗੱਲਬਾਤ ਕਰਨੀ ਹੋਵੇ ਤਾਂ 905-812-2800 ਇਹਨਾਂ ਦਾ ਆਫਿਸ ਵਾਲਾ ਫੋਨ ਨੰਬਰ ਆ ਤੁਸੀਂ ਕਿਸੇ ਵੇਲੇ ਵੀ ਸੰਪਰਕ ਕਰ ਸਕਦੇ ਹੋ ਤਲਿਓ ਸਾਹਿਬ ਜੀ ਆਇਆਂ ਨੂੰ ਸਵਾਗਤ
ਥੈਂਕ ਯੂ ਰਣਦੀਪ ਜੀ ਥੈਂਕ ਯੂ ਸੋ ਮੈਨੂੰ ਘੱਟੋ ਘੱਟ ਹੁਣ 22 ਸਾਲ ਹੋ ਗਏ
ਅੱਛਾ
ਬਟ ਜਿਹੜੀ ਮੇਰੀ ਐਡ ਆ ਉਹ ਅਜੇ ਵੀ ਸਟਿਲ 11 ਸਾਲ ਕਹਿੰਦੀ ਆ
ਇਨਸਾਨ ਨਾ ਆਪਣੀ ਉਮਰ ਜਿਹੜੀ ਆ ਜੀ ਉਹ ਹਮੇਸ਼ਾ ਹੀ ਘੱਟ ਦੱਸਦਾ ਹੁੰਦਾ ਮੈਨੂੰ ਯਾਦ ਆ ਮੈਨੂੰ ਹੱਸ ਵਾਲੀ ਗੱਲ
ਜੀ
ਮੈਂ ਜਦੋਂ ਇੰਡੀਆ ਮੂਵ ਹੋਇਆ ਨਾ ਵਿੱਚ ਤੇ ਮੇਰੀ ਬੈਕ ਹਿੱਲ ਗਈ ਤੇ ਮੈਨੂੰ ਹਸਪਤਾਲ ਜਾਣਾ ਪੈਣਾ ਤੇ ਉੱਥੇ ਅੱਜ ਕੱਲ੍ਹ ਕੀ ਹੁੰਦਾ ਸੀਗਾ ਕਿ ਅੱਜ ਕੱਲ੍ਹ ਵੀ ਉਹ ਚੱਲਦਾ ਪਹਿਲਾਂ ਵਿੱਚ ਵੀ ਇਹੋ ਸੀ ਉਹ ਜਿਹੜੀ ਬਾਹਰ ਬੀਬੀ ਬੈਠੀ ਹੁੰਦੀ ਪਰਚੀ ਕੱਟਣ ਨੂੰ ਨਾਂ ਕੀ ਆ ਅਤੇ ਉਮਰ ਕਿੰਨੀ ਆ ਜੀ ਨਾਂ ਕੀ ਆ ਜੀ ਮੇਰਾ ਨਾਂ ਦੱਸ ਦੇਣਾ ਉਮਰ ਕਿੰਨੀ ਆ ਜੀ 36 ਸਾਲ ਠੀਕ ਹੈ ਜੀ 6 ਮਹੀਨੇ ਬਾਅਦ ਫਿਰ ਡਾਕਟਰ 'ਤੇ ਗਏ ਹਾਂਜੀ ਨਾਂ ਕੀ ਆ ਜੀ ਰਣਧੀਰ ਸਿੰਘ ਹਾਂਜੀ ਉਮਰ ਕੀ ਆ ਜੀ 36 ਸਾਲ ਉਹ ਚਲੋ ਦੂਜਾ ਕੁ ਸਾਲ ਹੋ ਗਿਆ ਨਾ ਅਤੇ ਬੀਬੀ ਵੀ ਉੱਥੇ ਉਹ ਬੈਠੀ ਅਤੇ ਵਾਕਫ ਵੀ ਹੋ ਗਈ ਅਤੇ ਇੱਕਦਮ ਮੈਨੂੰ ਸੰਗ ਦੀ ਜੀ ਕਹਿੰਦੀ ਭਾਅ ਜੀ ਆਪਾਂ 2 ਸਾਲ ਉਮਰ ਵਧਾ ਨਾ ਲਈਏ
ਸੋ ਹੁਣ ਆਪਾਂ ਮੈਨੂੰ ਲੱਗਦਾ ਵੀ ਆਪਾਂ ਜਿਹੜੀ ਐਡਵਰਟਾਈਜ਼ਮੈਂਟ ਆ ਨਾ ਇਹਦੇ ਵਿੱਚ ਵੀ ਹੁਣ ਜਿਹੜਾ 11 ਤੋਂ 22 ਕਰ ਦਈਏ ਤਾਂ ਚੰਗੀ ਗੱਲ
ਨਾਲੇ ਰਾਊਂਡ ਫਿਗਰ ਆਈ 11-22 ਹੋ ਗਿਆ
ਹਾਂਜੀ ਹਾਂਜੀ ਹਾਂਜੀ
ਹਾਂਜੀ
ਸੋ
ਅਤੇ ਚਲੋ ਮਹਾਰਾਜ ਰਾਜੀ ਰੱਖੇ ਇੱਦਾਂ ਹੀ ਤੁਸੀਂ 11-22 ਅਤੇ 11-33 ਵੀ ਹੋਣ
ਅਫਕੋਰਸ ਥੈਂਕ ਯੂ ਥੈਂਕ ਯੂ
ਕੀ ਹਾਲਾਤ ਨੇ ਬਾਹਰ ਮਾਰਕੀਟ ਦੇ
ਹਾਲਾਤ ਜਿਹੜੇ ਨੇ ਮਾਰਕੀਟ ਦੇ ਇੰਨੇ ਸੁਖਾਵੇਂ ਨਹੀਂ ਹੈਗੇ ਸੋ ਤੁਹਾਨੂੰ ਵੀ ਪਤਾ ਅਤੇ ਮੈਨੂੰ ਵੀ ਪਤਾ ਔਰ ਕਿਉਂਕਿ ਜਿਹੜੇ ਰੇਟ ਨੇ ਅਜੇ ਰੇਟ ਥੱਲੇ ਆਉਣ ਦੇ ਚਾਂਸ ਨਹੀਂ ਹੈ ਕਿਉਂਕਿ ਜਿਹੜੀ ਹੁਣ ਅਗਲੀ ਮੀਟਿੰਗ ਹੋਣੀ ਆ 25th ਨੂੰ ਤੋ ਉਹਦੇ ਵਿੱਚ ਮੈਨੂੰ ਲੱਗਦਾ ਵੀ ਜਿਹੜਾ ਇੱਕ ਝਟਕਾ ਹੋਰ ਲੱਗੇਗਾ ਇਸ ਸਾਲ ਦਾ ਹੋ ਸਕਦਾ ਇਸ ਸਾਲ ਦਾ ਆਖਰੀ ਹੋਵੇ
ਹਾਂ, ਕਿਉਂਕਿ ਜਿਹੜਾ ਇੱਕ ਦੋ ਆਰਟੀਕਲ ਜਿਹੜੇ ਸੀਗੇ ਉਹ ਉਹਨਾਂ 'ਤੇ ਨਿਗਾਹ ਮਾਰਦਾ ਸਰ ਸ੍ਰੀ ਜੀ,
ਹਾਂਜੀ,
ਜਿਹਦੇ ਵਿੱਚ ਉਹ ਕਹਿੰਦੇ ਕਿ ਸਾਡੇ ਜਿਹੜੇ ਬੈਂਕ ਆਫ ਕੈਨੇਡਾ ਦੇ ਬੋਰਡ ਆਫ ਡਾਇਰੈਕਟਰਸ ਨੇ ਉਹਨਾਂ ਨੇ ਗੱਲ ਕਹੀ ਆ ਕਿ ਭਾਈ ਇਹਨੂੰ ਵਧਾ ਲਓ, ਅਤੇ ਕਿਉਂਕਿ ਜਿਹੋ ਜਿਹੀ ਚੀਜ਼ ਉਹ ਚਾਹੁੰਦੇ ਆ ਉਹ ਜੀ ਹਾਲੇ ਬਣ ਨਹੀਂ ਰਹੀ
ਅਜੇ ਰਣਧੀਰ ਜੀ, ਬਣ ਨਹੀਂ ਰਹੀ ਕਿਉਂਕਿ ਮੈਨੂੰ ਹੁਣ ਇਹ ਨਹੀਂ ਸਮਝ ਲੱਗਦੀ ਕਿ ਜੇ ਜੋ ਇਹ ਚਾਹੁੰਦੇ ਆ ਉਹ ਅਜੇ ਬਣ ਨਹੀਂ ਰਹੀ, ਪਰ ਕੀ ਰੇਟ ਵਧਾਉਣਾ ਹੀ ਇੱਕ ਸਲਿਊਸ਼ਨ ਆ, ਹੁਣ ਕਿੰਨਾ ਕੁ ਰੇਟ ਵਧੂਗਾ, ਜਿੰਨਾ ਕੁ ਜੇ ਹੁਣ ਰੇਟ ਵਧਣ ਲੱਗ ਗਿਆ ਤੇ ਫੋਰਸ ਸੈਲਿੰਗ ਕਾਫੀ ਹੋ ਜਾਣੀਆਂ ਨੇ, ਸੋ ਫੋਰਸ ਸੈਲਿੰਗ ਹੋ ਗਈਆਂ ਤੇ ਜਿਹੜੇ ਬੈਂਕਾਂ ਦਾ ਪੈਸਾ, ਬੈਂਕਸ ਵਿਲ ਬੀ ਇਨ ਟ੍ਰਬਲ, ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਬੈਂਕਾਂ ਨੂੰ ਵੀ ਟ੍ਰਬਲ ਚਾਹੁਣ ਦੇਣਗੇ, ਬਟ ਮੈਨੂੰ ਲੱਗਦਾ ਵੀ ਇਹ ਕੋਈ ਨਾ ਕੋਈ ਹੋਰ ਸਲਿਊਸ਼ਨ ਇਹਨਾਂ ਨੂੰ ਲੱਭਣਾ ਪੈਣਾ ਇਨਸਟੈਡ ਆਫ ਜਸਟ ਰੇਜ਼ਿੰਗ ਦਾ ਰੇਟਸ, ਕਿਉਂ ਕਿਉਂਕਿ ਇਹਨਾਂ ਨੂੰ ਇੱਕ ਜਿਹੜਾ ਜਿਹੜਾ ਇਨਫਲੇਸ਼ਨ ਦਾ ਰੇਟ ਆ ਨਾ ਉਹ ਰੀਸੈਟ ਕਰਨਾ ਪੈਣਾ, ਕਿਉਂਕਿ ਇਹਨਾਂ ਦਾ ਸੀਗਾ ਵੀ 2% ਦਾ ਜਿਹੜੀ ਆ ਆਵੇ ਇਨਫਲੇਸ਼ਨ, ਤਾਂ ਫੇਰ ਜਿਹੜਾ ਹੈਗਾ ਅਸੀਂ ਰੇਟ ਘਟਾਉਣੇ ਬੰਦ ਕਰਾਂਗੇ ਜਾਂ ਪਾਜ਼ ਕਰਾਂਗੇ, ਪਰ ਮੈਨੂੰ ਨਹੀਂ ਲੱਗਦਾ ਵੀ ਜਿਹੜਾ ਅਜੇ ਜਿਹੜੀ ਇਨਫਲੇਸ਼ਨ ਆ 2% ਤੇ ਆਊਗੀ, ਕਿਉਂਕਿ ਸਾਡਾ ਜਿਹੜਾ ਇਨਫਲੇਸ਼ਨ ਰੇਟ ਆ ਉਹ ਉੱਪਰ ਚਲਾ ਗਿਆ, ਤੇ ਉਦੋਂ ਬਾਅਦ ਜਿਹੜੇ ਸਾਡਾ ਜਿਹੜਾ ਅਨਪਲਾਇਮੈਂਟ ਰੇਟ ਆ ਉਹ ਅਜੇ ਵਧੀਆ ਹੈਗਾ, ਜੋਬਾਂ ਬੜੀਆਂ ਸਾਡੇ 64,000 ਨੇ ਅਜੇ, ਠੀਕ ਆ, ਸੋ ਇਹ ਜਿਹੜਾ ਨਾ ਸਿਚੁਏਸ਼ਨ ਆ ਇਹ ਪਹਿਲਾਂ ਵਾਲੀ ਸਿਚੁਏਸ਼ਨ ਨਹੀਂ ਹੈ, ਪਹਿਲਾਂ ਹੁੰਦਾ ਸੀਗਾ ਨਾਰਮਲ, ਚਲੋ ਜੀ ਜੇ ਹੁਣ ਇਨਫਲੇਸ਼ਨ ਵੱਧਦੀ ਆ ਤਾਂ ਉਹਨਾਂ ਜੋਬਾਂ ਤੇ ਕੱਟ ਲੱਗਦੇ ਆ, ਹੁਣ ਜੋਬਾਂ ਤੇ ਕੱਟ ਲੱਗਦੇ ਉਹ ਜੋਬਾਂ ਐਡ ਹੋ ਰਹੀਆਂ ਨੇ, ਸੋ ਲੋਕਾਂ ਦੀ ਜਿਹੜੀ ਸਪੈਂਡਿੰਗ ਆ ਉਹ ਘਟਣ ਦੀ ਬਜਾਏ ਵੱਧ ਰਹੀ ਆ ਰਣਧੀਰ ਜੀ, ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਆਹ ਨਾ ਟੋਟਲੀ ਇਹ ਡਿਫਰੈਂਟ ਜਿਹੀ ਸਿਚੁਏਸ਼ਨ ਹੋ ਗਈ ਆ,
ਅਸਲ ਚ ਕੀ ਆ ਸੋ ਮੈਨੂੰ ਉਹੀ ਉਸੇ ਚੀਜ਼ ਤੋਂ ਲੱਗਦਾ ਆ ਕਿ ਕਿਉਂਕਿ ਅੱਗੇ ਸੀਗਾ ਵੀ ਬੰਦੇ ਦੇ ਨੱਕ ਚ ਦਮ ਤੋਂ ਉਦੋਂ ਆਉਂਦਾ ਹੈ ਨਾ ਵੀ ਜਦੋਂ ਭਾਈ ਕਿਸ਼ਤਾਂ ਦੇਣ ਵਾਲੀਆਂ ਹੁਣ ਉਧਰੋਂ ਕੰਮ ਨਾ ਹੋਵੇ,
ਰਾਈਟ,
ਦਵਾਨੀ ਚਵਾਨੀ ਆਵੇ ਨਾ, ਹੁਣ ਇਹ ਆ ਵੀ ਜੇ ਦਵਾਨੀ ਚਵਾਨੀ ਆਈ ਜਾਂਦੀ ਆ ਤੇ ਸਾਡੀ ਉਹ ਰੀਚ ਤੋਂ ਬਾਹਰ ਕੰਮ ਚੱਲ ਜਾਵੇ ਫਿਰ ਅਸੀਂ ਔਖੇ ਹੋਵਾਂਗੇ,
ਰਾਈਟ, ਅਜੇ ਔਖੇ ਨਹੀਂ ਹੋਏ, ਅਜੇ ਔਖੇ ਨਹੀਂ ਹੋਏ ਅਸੀਂ,
ਹਾਲੇ
ਰੇਟ ਵੱਧ ਗਿਆ ਔਖੇ ਨਹੀਂ ਹੋਏ,
ਹਾਲੇ ਉਹ ਆ ਕਿ ਜਿਹੜੇ ਬੰਦਿਆਂ ਨੇ ਅੱਡੀਆਂ ਚੱਕ ਕੇ ਫਾਹਾ ਲਿਆ ਉਹ ਥੋੜਾ ਚਿਰ ਸਰਵਾਈਵ ਕਰਨ ਦੇ ਲਈ ਉਹਨਾਂ ਕੋਲ ਆਕਸੀਜਨ ਸਿਲੰਡਰ ਪਿਆ ਆ,
ਪਿਆ ਸੀਗਾ, ਹਾਂਜੀ ਹਾਂਜੀ,
ਸੋ ਹੁਣ ਜਾਂ ਤਾਂ ਉਹ ਆਕਸੀਜਨ ਸਿਲੰਡਰ ਜਿਹੜਾ ਜੀ ਉਹ ਖੋਣਾ ਪਊ ਜਾਂ ਵੇਟ ਕਰਨੀ ਪਊ ਵੀ ਉਹ ਮੁੱਕ ਜਾਵੇ,
ਬਿਲਕੁਲ,
ਸੋ ਜਦੋਂ ਨਾਸਾ ਕਹੇ ਨਾਸਾ ਦੀ ਦਮ ਆਊਗਾ ਨਾ ਤੇ ਉਦੋਂ ਤੱਕ ਮੇਰੇ ਖਿਆਲ ਦੇ ਵਿੱਚ ਇਹ ਇੱਦਾਂ ਦੇ ਤਜਰਬੇ ਕਰਦੇ ਰਹਿਣਗੇ,
ਜਿਹੜਾ ਤੁਸੀਂ ਕਹਿੰਦੇ ਨਾ ਕਿ ਨਾਸਾ ਦੀ ਦਮ ਆਊਗਾ, ਮੈਨੂੰ ਲੱਗਦਾ ਵੀ ਇੱਕ ਤਾਂ ਜੇ ਇੰਟਰਸਟਿਡ ਇੱਕ ਵਾਰੀ ਹੋਰ ਵਧੇਗਾ ਫੇਰ, ਤੇ ਦੂਸਰਾ ਹੈਗਾ ਜਦੋਂ ਜਿਹੜੀਆਂ ਮੋਰਗੇਜ ਨੇ ਰਿਨਿਊ ਹੋਣ ਵਾਲੀਆਂ ਹੋਈਆਂ ਹਨਾ, ਜ਼ਿਆਦਾ ਬਲਕ ਮੋਰਗੇਜ ਰਿਨਿਊ ਹੋਣ ਵਾਲੀਆਂ ਹੋਈਆਂ ਉਦੋਂ ਵੀ ਕੰਮ ਔਖਾ ਹੋ ਸਕਦਾ, ਕਿਉਂਕਿ ਉਦੋਂ ਦੇ ਜਿਹੜੇ ਜਿਹੜੀ ਸੈਟਅਪ ਆ ਕਿਸੇ ਦੀ 2.5% ਤੇ ਆ, ਕਿਸੇ ਦੀ 3% ਤੇ ਆ, ਉਸ ਹਿਸਾਬ ਨਾਲ ਜਿਹੜੀਆਂ ਪੇਮੈਂਟਾਂ ਸੈਟਅਪ ਹੋਈਆਂ ਨੇ, ਹੁਣ ਨਵੀਆਂ ਜਿਹੜੀਆਂ ਪੇਮੈਂਟ ਸੈਟਅਪ ਹੋਣੀਆਂ ਨੇ ਉਹ ਵੇ ਹਾਈ ਹੋਣੀਆਂ ਨੇ, ਹੋ ਸਕਦਾ ਕਿਸੇ ਦੇ ਬਜਟ ਦੇ ਵਿੱਚ ਹੋਵੇ ਨਾ ਹੋਵੇ,
ਔਰ ਦੂਜੀ ਚੀਜ਼ ਜਿਹੜੇ ਲੋਕਾਂ ਨੇ ਕਹਿ ਲਓ ਕਿ ਉਹਦੇ ਵਿੱਚੋਂ ਐਕਟੀ ਚੱਕ ਕੇ ਗਾਹ ਇਨਵੈਸਟ ਕੀਤੀ ਹੋਈ ਆ,
ਰਾਈਟ, ਯੈਸ,
ਸੋ ਉਧਰ ਲਈ ਵੀ ਜਿਹੜੀ ਜੈਪਟੀ ਦੇ ਵਿੱਚ
ਉਹਨਾਂ ਦੇ ਇੰਟਰਸਟ ਜਿਹੜੇ ਹੁਣ ਆਲਰੇਡੀ 7.70 ਤੇ ਤੁਰੇ ਕਰਦੇ ਨੇ,
ਜਿਹੜੀ ਇਹ ਚੱਕੀ ਆ ਜਦੋਂ ਤੁਸੀਂ ਇਹਨੂੰ ਰੀਨਿਊਲ ਆਏਗੀ ਔਰ ਇਹਦੇ ਤੇ ਵੀ ਇੰਟਰਸਟ ਜ਼ਿਆਦਾ, ਦੋਨੇ ਪਾਸਿਓਂ ਗਲ ਜਿਹੜਾ ਜੀ ਉਹ ਕੰਡੀ ਦੇ ਇੱਕ ਪਾਸੇ ਗੂਠਾ ਹੋਵੇ ਤੇ ਦੂਜੇ ਪਾਸੇ ਨੂੰ ਬੰਦਾ ਮੂੰਹ ਮਾਰ ਕਰਕੇ ਸਾਹ ਲੈ ਲੈਂਦਾ, ਜਦੋਂ ਦੋਨੇ ਪਾਸੇ ਗੂਠੇ ਆ ਗਏ ਤੇ ਔਖਾ ਹੋ ਜੂ,
ਕਿਉਂਕਿ ਮੈਨੂੰ ਇਹ ਲੱਗਦਾ ਵੀ ਹੁਣ ਜਿਹੜਾ ਨਾ ਇਹਨਾਂ ਨੂੰ ਆਹ ਇੰਟਰਸਟ ਵਧਾਉਣ ਦੀ ਬਜਾਏ ਹੋਰ ਅਲਟਰਨੇਟਿਵ ਸੋਚਣਾ ਚਾਹੀਦਾ, ਇੰਟਰਸਟ ਵਧਾਉਣਾ ਹੁਣ ਕੋਈ ਇੰਨੀ ਵਧੀਆ ਯੂ ਨੋ ਗੱਲ ਨਹੀਂ ਹੋਏਗੀ ਕਿ ਇੰਟਰਸਟ ਵਧਾਈ, ਚਲੋ ਜੀ ਇਨਫਲੇਸ਼ਨ ਨੂੰ ਕੰਟਰੋਲ ਕਰ, ਇੰਟਰਸਟ ਵਧਾ ਕਿੰਨਾ ਕੁ ਵਧਾਓਗੇ, ਕਿੰਨਾ ਕੁ ਵਧਾਓਗੇ ਤੁਸੀਂ, ਕਿਉਂਕਿ ਤੁਸੀਂ ਆਪਦੇ ਜਿਹੜੇ ਆਹ ਬੈਂਕਸ ਵੀ ਦੇਖਣੇ ਆ, ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੇਖਣੇ ਨੇ ਸਾਰੇ,
ਹੁਣ ਕੀ ਰਿਹਾ ਵੈਸੇ ਰੇਟ,
ਸੋ ਜਿਹੜਾ ਹੁਣ ਰੇਟ ਆ, ਹੁਣ ਰੇਟ ਚੱਲ ਰਿਹਾ ਹੈਗਾ 5 ਈਅਰ 5.90, 5.84 ਵੀ ਹੋ ਸਕਦਾ, ਡਿਪੈਂਡਸ ਅਪਨ ਯੋਰ ਡਾਊਨ ਪੇਮੈਂਟ,
ਸੋ ਇਟ ਇਜ਼ ਵੇਰੀਏਬਲ ਔਰ ਫਿਕਸਡ,
ਇਟਸ ਫਿਕਸਡ ਰੇਟ, ਪਰ ਜਿਹੜੇ 5 ਸਾਲ ਦਾ ਹੁਣ ਘੱਟ ਆ ਸਾਰਿਆਂ ਨਾਲੋਂ, ਜਿਹੜਾ 3 ਸਾਲ ਦਾ 2 ਸਾਲ ਦਾ ਇਹ ਜ਼ਿਆਦਾ ਨੇ, ਇਹ ਹਾਈ ਇੰਟਰਸਟ, ਇਹ
ਉਲਟਾ ਹੁੰਦਾ ਸੀ,
ਪਹਿਲਾਂ ਉਲਟਾ ਹੁੰਦਾ ਸੀਗਾ, ਪਹਿਲਾਂ 1 ਸਾਲ ਦਾ 2 ਸਾਲ ਦਾ 3-4 ਦਾ ਇਹ ਘੱਟ ਹੁੰਦਾ ਸੀ, 5 ਦਾ ਜ਼ਿਆਦਾ ਹੁੰਦਾ ਸੀ, ਹੁਣ 5 ਦਾ ਜ਼ਿਆਦਾ, ਸੋਰੀ 5 ਦਾ ਘੱਟ ਆ ਤੇ ਬਾਕੀ ਜ਼ਿਆਦਾ ਨੇ, ਸੋ ਜਿਹੜਾ ਇਸ ਤਰ੍ਹਾਂ ਇਹ ਵੇਰੀਏਬਲ ਰੇਟ ਆ, ਤਾਂ ਵੇਰੀਏਬਲ ਰੇਟ ਵੀ ਪ੍ਰਾਈਮ ਮਾਈਨਸ 20-30-40 ਮਿਲ ਸਕਦਾ ਅਜੇ ਵੀ,
ਜਿਹੜੇ ਕੋਈ ਡਾਲਰ 1.25 ਡਾਲਰ 1.5 ਡਾਲਰ ਉਹ ਕੰਮ ਗਏ
ਉਹ ਗਏ ਹੁਣ, ਸੋ ਜੇ ਹੁਣ ਗੱਲਬਾਤ ਕਰੀਏ ਲਾਈਨ ਆਫ ਕ੍ਰੈਡਿਟ ਦੀ, ਸੋ ਲਾਈਨ ਆਫ ਕ੍ਰੈਡਿਟ ਜਿਹੜੀ ਆ 7.70 ਤੇ, ਹੁਣ ਜੇ ਇੰਟਰਸਟ ਵੱਧਦਾ ਕੁਆਟਰ ਰਣਧੀਰ ਜੀ 8.05 ਤੇ ਚਲੇ ਜਾਣਾ ਜਿਹੜਾ ਇੰਟਰਸਟ ਰੇਟ ਆ ਲਾਈਨ ਆਫ ਕ੍ਰੈਡਿਟ ਦਾ, ਸੋ ਐਨੀਵੇ ਸਟਿਲ ਜਿਹੜੇ ਪਰ ਪ੍ਰੋਬਲਮ ਇੱਥੇ ਇਹ ਹੈ, ਮੈਨੂੰ ਕਿਸੇ ਨੇ ਪੁੱਛਿਆ ਸੀ, ਬਰਾੜ ਸਾਹਿਬ ਨੇ ਪੁੱਛਿਆ ਸੀ ਕਿ ਹੁਣ ਮੋਰਗੇਜਸ ਹੋ ਰਹੀਆਂ ਨੇ, ਪਿਛਲੇ ਵੀਕ ਪੁੱਛਿਆ ਸੀ
ਇਹ ਸਾਰਾ ਦਾ ਸਵਾਲ ਹੈ ਜੀ।
ਹਾਂਜੀ, ਕੀ ਮੋਰਗੇਜਸ ਹੋ ਰਹੀਆਂ ਨੇ? ਦੇਖੋ ਮੋਰਗੇਜ ਇੰਨੀਆਂ ਨਹੀਂ ਹੋ ਰਹੀਆਂ, ਇੰਨੀਆਂ ਨਹੀਂ ਹੋ ਰਹੀਆਂ ਹੈਗੀਆਂ ਜੋ ਪਹਿਲਾਂ ਸੀਗਾ ਨਾ, ਡੇਢ ਦੋ ਸਾਲ ਤਿੰਨ ਸਾਲ ਪਹਿਲਾਂ ਜਿੰਨਾ ਅਸੀਂ ਬਿਜ਼ੀ ਹੁੰਦੇ ਸੀ ਓਨੇ ਅਸੀਂ ਬਿਜ਼ੀ ਨਹੀਂ ਹਾਂ। ਕਿਉਂ? ਕਿਉਂਕਿ ਲੋਕ ਸਾਡੇ ਕੋਲ ਅਜੇ ਵੀ ਆਉਂਦੇ ਨੇ ਬਟ ਕੁਆਲੀਫਾਈ ਨਹੀਂ ਕਰਦੇ ਕੁਆਲੀ। ਅਸੀਂ ਉਹ ਲੋਕ ਜਿਹੜੇ ਜਿਨ੍ਹਾਂ ਨੇ ਪਹਿਲਾਂ ਡੀਲਸ ਕੀਤੀਆਂ ਹੋਈਆਂ ਜਾਂ ਜਿਨ੍ਹਾਂ ਨੇ ਹੁਣ ਪੰਗੇ ਪੁੰਗੇ ਲਏ ਹੋਏ ਆ ਜਾਂ ਜਿਨ੍ਹਾਂ ਨੇ ਰਿਨਿਊਲ ਆ ਰਹੀਆਂ ਨੇ, ਉਹਨਾਂ ਨੂੰ ਆਉਣਾ ਪੈਣਾ ਸਾਡੇ ਕੋਲ,
ਕਿਉਂਕਿ ਜਿਹੜੇ
ਉਹ ਆਉਂਦੇ ਨੇ ਸੋ ਉਹ ਜਿਹੜੇ ਆ ਉਹ ਉਸ ਰੇਟ ਤੇ ਕੁਆਲੀਫਾਈ ਨਹੀਂ ਕਰਦੇ। ਹੁਣ ਜਿਵੇਂ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਅਸੀਂ ਹੁਣ ਇੱਕ ਮੋਰਗੇਜ ਕਰ ਰਹੇ ਹਾਂ, ਉਹਦੀ 16 ਤਰੀਕ ਦੀ ਸ਼ੁੱਕਰਵਾਰ ਦੀ ਕਲੋਜ਼ਿੰਗ ਆ ਉਹਦੀ, ਤਾਂ ਉਹਨੂੰ ਜਿਹੜਾ ਅਸੀਂ ਹੀ ਇਜ਼ ਅ ਰੀਅਲਟਰ, ਉਹਨੂੰ ਅਸੀਂ ਜਿਹੜਾ ਰੇਟ ਲੈ ਕੇ ਦਿੱਤਾ 7.74%।
ਵਾਹਿਗੁਰੂ।
ਦੇਖ ਲਓ, ਸੋ ਹੁਣ ਕੁਆਲੀਫਾਈ ਨਹੀਂ ਕਰਦਾ ਉਹ, ਦੋ ਤਿੰਨ ਪ੍ਰਾਪਰਟੀਆਂ ਹੋਰ ਆ ਉਹਦੇ ਕੋਲ, ਇਨਕਮ ਹੈ ਨਹੀਂ ਇੰਨੀ ਤੇ ਕੁਆਲੀਫਾਈ ਨਹੀਂ ਕਰਦਾ। ਉਹਨੂੰ ਅਸੀਂ 20 ਲੈਂਡਰ ਜਿਹੜਾ ਰੇਟ ਆ 7.74 ਦਾ ਲੈ ਕੇ ਦਿੱਤਾ, ਉਹ ਕਹਿੰਦਾ ਜੀ ਸ਼ੁਕਰ ਆ ਮੈਂ ਦੋ ਤਿੰਨ ਬੈਂਕਾਂ 'ਚ ਆਇਆ ਕਿਸੇ ਨੇ ਨਹੀਂ ਦਿੱਤੀ, ਤੁਸੀਂ ਲੈਤੀ ਆ, ਥੈਂਕ ਯੂ, ਮੈਂ ਆਪਣੇ ਆਪ ਹੈਂਡਲ ਕਰ ਲੂੰਗਾ ਅੱਗੇ। ਅਸੀਂ ਜਾਣੀ ਉਹਦੇ ਵਿੱਚ ਕੈਪੈਸਿਟੀ ਹੈਗੀ ਆ ਹੈਂਡਲ ਕਰਨ ਦੀ, ਚਲੋ ਉਹਨੂੰ ਮੋਰਗੇਜ ਮਿਲ ਗਈ ਹਨਾ। ਸੋ ਅੱਜ ਕੱਲ੍ਹ ਆਹ ਹਾਲਾਤ ਨੇ, ਜਿਹਨੂੰ ਮੋਰਗੇਜ ਮਿਲਦੀ ਆ ਪਹਿਲੀ ਗੱਲ ਜਿਹੜੇ ਲੋਕ ਕੁਆਲੀਫਾਈ ਨਹੀਂ ਕਰਦੇ, ਜੇ ਕੁਆਲੀਫਾਈ ਕਰਦੇ ਵੀ ਆ ਤਾਂ ਇਸ ਰੇਟ ਰੇਂਜ ਦੇ ਵਿੱਚ ਜਿਹੜੀ ਆ ਉਹ ਮੋਰਗੇਜ ਮਿਲਦੀ ਹੈ।
ਕਹਿ ਲਓ ਕਿ ਜੇ ਉਹ 2% ਵਾਲਾ ਸਟ੍ਰੈਸ ਟੈਸਟ ਤਾਂ ਉੱਥੇ ਹੈਗਾ,
ਉੱਥੇ ਹੈਗਾ
7.20+9.20 ਤੇ ਤੁਹਾਨੂੰ ਕੁਆਲੀਫਾਈ ਕਰਨਾ
ਪੈਂਦਾ, 9.20 ਤੇ ਕੁਆਲੀਫਾਈ ਕੀਤਾ ਸੀ ਜਾਂ 9.74 ਤੇ ਉਹਨੂੰ ਆਲਮੋਸਟ 10% ਤੇ ਕੁਆਲੀਫਾਈ ਕੀਤਾ ਉਹਨੂੰ,
ਹਾਂਜੀ,
ਤਾਂ ਉਹਨੂੰ 9.74 ਦੀ ਮੋਰਗੇਜ, 7.74 ਤੇ ਮੋਰਗੇਜ ਮਿਲੀ ਆ ਉਹਨੂੰ ਇਸ ਇਨਵੈਸਟਮੈਂਟ ਪ੍ਰੋਪਰਟੀ
ਜੀ।
ਹੁਣ ਜਿਹੜਾ ਰੇਟ ਆ ਜਿਹੜਾ ਉੱਥੇ ਜਿਹੜੀ ਪੇਮੈਂਟ ਆ ਉਹਦੀ ਪੇਮੈਂਟ ਬਣਨੀ ਆ ਅਰਾਊਂਡ 4500 ਦੇ ਨੇੜੇ ਤੇੜੇ, ਠੀਕ ਹੈ,
ਚਲੋ ਅਮਾਊਂਟ ਘੱਟ ਹੋਏਗੀ,
ਹਾਂਜੀ,
ਜਿਨ੍ਹਾਂ
ਨੇ ਜੇ ਹੁਣ ਉੱਥੇ ਜਿਹੜਾ ਜਿੱਥੇ ਉਹ ਲੈ ਰਿਹਾ ਇਹ ਛੋਟਾ ਜਿਹਾ ਸਿਟੀ ਆ, ਹੁਣ ਉੱਥੇ ਉਹਦੀ ਪਹਿਲੀ ਮੋਰਗੇਜ ਜਿਹੜੀ ਉਹਦਾ ਜਿਹੜਾ ਉਹਦਾ ਹੈਗਾ
ਰੈਂਟਲ, ਜੇ
ਰੈਂਟਲ ਆ ਰੈਂਟਲ ਮਸਾਂ 2000 ਉੱਥੇ ਹੋਣੀ ਹੈ। ਹੁਣ ਤੁਸੀਂ ਆਪੇ ਦੇਖੋ
2500 ਪੱਲਿਓ,
2500 ਉਹਨੂੰ ਪੱਲਿਓ ਪਾਉਣਾ ਪੈਣਾ
ਜੀ।
ਸੋ ਦੈਟ ਮੀਨ ਉਹ ਫਸਿਆ ਹੋਇਆ ਸੀਗਾ, ਹੁਣ ਲੈਣੀ ਪੈਣੀ ਸੀਗੀ ਪ੍ਰੋਪਰਟੀ, ਤਾਂ ਇਸ ਕਰਕੇ ਹੁਣ ਕਈਆਂ ਲੋਕਾਂ ਦੀ ਇਹ ਸਿਚੁਏਸ਼ਨ ਚੱਲ ਰਹੀ ਆ। ਤੋ ਮੇਰੀ ਸਲਾਹ ਇਹੀ ਆ ਵੀ ਬੈਟਰ ਕਿ ਤੁਸੀਂ ਥੋੜਾ ਜਿਹਾ ਅਜੇ ਸੋਚ ਕੇ
ਕਿਸੇ ਪ੍ਰੋਪਰਟੀ ਨੂੰ ਲਾਓ। ਸਮੱਸਿਆ ਤੇ ਇਹ ਆ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਨੇ ਪ੍ਰੀ ਕੰਸਟਰਕਸ਼ਨ ਜਿਹੜੇ ਉਹ ਬੁੱਕ ਕਰਾਏ, ਤਾਂ ਉਹਨਾਂ ਦੀਆਂ ਕਲੋਜ਼ਿੰਗ ਜਿਹੜੀਆਂ ਨੇ ਸਿਰ ਤੇ ਆਈਆਂ ਨੇ,
ਸਿਰ ਤੇ ਆਈਆਂ ਨੇ, ਲੈਣੀਆਂ ਪੈਣੀਆਂ ਉਹ ਲੈ ਰਹੇ ਨੇ, ਅਨਫੋਰਚੁਨੇਟਲੀ ਉਹ ਲੈ ਰਹੇ ਨੇ।
ਸੋ ਉਹ ਫਸੇ ਨੇ ਜਾਂ ਫਿਰ ਜਿਨ੍ਹਾਂ ਦੇ ਰੀਨਿਊਲ ਆਈਆਂ ਨੇ,
ਹਾਂ ਜਿਨ੍ਹਾਂ ਰੀਨਿਊਲ ਆਈਆਂ ਨੇ, ਹਾਂਜੀ ਬਿਲਕੁਲ।
ਪਹਿਲਾਂ ਸੀਗਾ ਵੀ ਉਹਨਾਂ ਦਾ ਜਿਸ ਢੰਗ ਨਾਲ ਤੁਰਿਆ ਜਾਂਦਾ ਸੀ ਕੰਮ, ਉਹਨਾਂ ਨੇ ਇੱਕ ਆਪਣਾ ਕੰਫਰਟ ਜ਼ੋਨ ਕ੍ਰੀਏਟ ਕੀਤਾ ਸੀ, ਉਹਨੇ ਉਹਨਾਂ ਦੀ ਕਮਾਈ ਆਈ ਜਾਂਦੀ ਸੀ, ਕਿਸ਼ਤਾਂ ਜਾਈ ਜਾਂਦੀਆਂ ਸੀ, ਤਾਂ ਹੁਣ ਜਿਹੜੀ ਆਲ ਆਫ ਸਡਨ ਜਿਹੜੀ ਕਿਸ਼ਤ,
ਹੁਣ ਅਸੀਂ ਇੱਕ ਕੁੜੀ ਦੀ ਆਟਵਾ ਦੇ ਵਿੱਚ ਮੋਰਗੇਜ ਕੀਤੀ ਆ
ਜੀ,
ਆਟਵਾ ਨੇੜੇ ਛੋਟਾ ਸਿਟੀ ਆ, ਤਾਂ ਉੱਥੇ ਉਹਨੂੰ ਅਸੀਂ ਟੀਡੀ ਬੈਂਕ ਤੋਂ ਬੜਾ ਵਧੀਆ ਰੇਟ ਲੈ ਕੇ ਦਿੱਤਾ
ਜੀ,
ਤਾਂ ਉਹ ਕੁਆਲੀਫਾਈ ਕਰ ਗਈ ਵਧੀਆ, ਆਪਣੀ ਇਨਕਮ ਨਾਲ ਕੁਆਲੀਫਾਈ ਕਰਦੀ ਸੀ ਉਹ ਬੈਂਕ ਤੋਂ ਵਧੀਆ ਕੁਆਲੀਫਾਈ ਕਰ ਗਈ।
ਸੋ ਹੁਣ ਜੇ ਮੰਨ ਲਓ ਕਿਸੇ ਨੇ $1,000,000 ਦਾ ਘਰ ਲੈਣਾ, ਹਾਂਜੀ, ਸੋ ਉਹਨੂੰ ਕਿੰਨੇ ਕੁ ਪੈਸੇ ਡਾਊਨ ਚਾਹੀਦੇ ਆ, ਤੇ ਕਿੰਨੇ ਕੁ ਤੇ ਕਿੰਨੀ ਮੋਰਗੇਜ ਲੈਣੀ ਪਊਗੀ, ਤੇ ਉਹ ਮੋਰਗੇਜ ਲੈਣ ਲਈ ਤੇ ਕਿੰਨੀ ਇਨਕਮ ਜਿਹੜੀ ਆ ਜੀ ਉਹ ਕੁਆਲੀਫਾਈ ਕਰਨ ਚਾਹੀਦੀ ਹੈ?
ਦੇਖੋ ਇਹਦੇ ਵਿੱਚ ਇਹ ਹੁੰਦਾ ਕਿ ਜੇ $1,000,000 ਦੀ ਆਪਾਂ ਮੋਰਗੇਜ ਜੇ ਪ੍ਰੋਪਰਟੀ ਲੈਣੇ ਆ ਤਾਂ ਘੱਟੋ ਘੱਟ $2,00,000 ਜਿਹੜਾ ਉਹਨੂੰ ਡਾਊਨ ਪੇਮੈਂਟ ਲਿਆਉਣਾ ਚਾਹੀਦਾ,
20%
ਠੀਕ ਹੈ, 20% ਹੋ ਗਿਆ, ਤਾਂ ਉਸ ਤੋਂ ਬਾਅਦ 8,00,000 ਦੀ ਮੋਰਗੇਜ ਆ ਗਈ
ਜੀ।
ਤਾਂ 8,00,000 ਦੀ ਮੋਰਗੇਜ ਲਈ ਘੱਟੋ ਘੱਟ ਜੇ ਆਪਾਂ ਨੋਰਮਲ ਲੈਂਡਰ ਦੀ ਗੱਲਬਾਤ ਕਰਦੇ ਹਾਂ ਤਾਂ ਘੱਟੋ ਘੱਟ $2,00,000 ਦੇ ਨੇੜੇ ਤੇੜੇ ਉਹਦੀ ਕੰਬਾਈਨਡ ਇਨਕਮ ਹੋਣੀ ਚਾਹੀਦੀ ਆ,
ਠੀਕ ਹੈ, ਹਾਊਸ ਹੋਲਡ ਇਨਕਮ ਇੱਕ ਦੋ ਤਿੰਨ ਜਿੰਨੇ ਬੰਦੇ ਵੀ ਹੋਣ,
ਹਾਂਜੀ, ਚਾਹੇ ਜੇ ਇੱਕ ਬੰਦਾ ਤਾਂ $2,00,000 ਉਹਦੀ
ਜੀ
ਪਿਛਲੇ 2 ਸਾਲਾਂ ਤੋਂ ਕੰਟੀਨਿਊਸ
ਜੀ।
ਸੋ ਜੇ 2 ਜਣੇ ਆ ਤਾਂ 1,00,000, ਜੇ 3 ਜਣੇ ਆ ਤਾਂ ਉਹੀ ਫਿਰ 66 ਆ ਗਈ ਹਨਾ
ਜੀ।
ਤਾਂ ਇਸ ਤਰ੍ਹਾਂ ਦੀ ਜਿਹੜੀ ਇਨਕਮ ਆ ਇਹ ਹੋਣੀ ਚਾਹੀਦੀ ਆ, ਪਰ ਇਹ ਬੈਂਕ ਦੀ ਮੈਂ ਗੱਲ ਕਰਦਾ, ਤੇ ਜੇ ਹੁਣ ਆ ਗਿਆ ਪ੍ਰਾਈਵੇਟ ਲੈਂਡਰ ਜਾਂ ਬੀ ਲੈਂਡਰ ਤਾਂ ਫੇਰ ਤਾਂ ਚਾਹੇ ਉਹਦੀ ਇਨਕਮ ਭਾਵੇਂ 1.5 ਲੱਖ ਵੀ ਆ ਤਾਂ ਵੀ ਗੱਲ ਬਣ ਜਾਏਗੀ,
ਪਰ ਇੰਟਰਸਟਡ ਵੱਧ
ਤਾਂ ਇੰਟਰਸਟਡ ਵੱਧ ਲੱਗੂਗਾ। ਜੇ ਹੁਣ ਮੈਂ ਐਗਜ਼ਾਮਪਲ ਦਿੱਤੀ ਆ ਮੁੰਡੇ ਦੀ ਰੀਅਲਟਰ ਦੀ, ਤਾਂ ਉਹ ਪੈਸੇ ਬਣਾਉਂਦਾ ਚੰਗੇ ਤੇ ਉਹਦੀ ਇਨਕਮ ਹੈ ਨੀ, ਇੰਨਾ ਇਨਕਮ ਹੈ ਨੀ, ਬੈਂਕ ਨਾਲ ਕੁਆਲੀਫਾਈ ਨੀ ਕਰਦਾ ਉਹ, ਆਪ ਜਾ ਕੇ ਪਤਾ ਕਰਿਆ ਸੀ, ਤਾਂ ਫੇਰ ਅਸੀਂ ਜਦੋਂ ਉਹਨੂੰ ਬੀ ਲੈਂਡਰ ਤੋਂ ਕਰਾ ਕੇ ਦਿੱਤੀ ਆ ਤਾਂ ਹੋ ਗਿਆ ਵਧੀਆ, ਜੋ 16 ਦੀ ਕਲੋਜ਼ ਹੋ ਰਹੀ ਹੁਣ। ਹਾਂਜੀ,
ਮੰਨ ਲਓ ਕਿਸੇ ਨੂੰ ਪੈਸੇ ਚਾਹੀਦੇ ਆ, ਘਰ ਦੇ ਵਿੱਚ ਇਕੁਇਟੀ ਬਚੀ ਨੀ ਪਰ ਕਮਰਸ਼ੀਅਲ ਪ੍ਰੋਪਰਟੀ ਉਹਦੇ ਕੋਲ ਹੈ, ਕਮਰਸ਼ੀਅਲ ਦੇ ਉੱਪਰ ਜਿਹੜੀ ਆ ਉਹ ਲਾਈਨ ਆਫ ਕ੍ਰੈਡਿਟ ਮਿਲ ਜਾਂਦੀ ਹੈ?
ਦੇਖੋ ਕਮਰਸ਼ੀਅਲ ਦੇ ਉੱਤੇ ਪਹਿਲੀ ਗੱਲ ਮੈਂ ਇਹ ਦੱਸਾਂ ਕਿ ਜਿਹੜੀ ਮੋਸਟਲੀ ਲਾਈਨ ਆਫ ਕ੍ਰੈਡਿਟ ਆ ਉਹ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੇ ਉੱਤੇ ਮਿਲਦੀ ਹੁੰਦੀ ਆ। ਤੋ ਜੇ ਆਪਾਂ ਨੋਰਮਲ ਗੱਲਬਾਤ ਕਰੀਏ ਤਾਂ
ਜੀ,
ਤੋ ਜਿਵੇਂ ਹੁਣ ਅਸੀਂ ਤਿੰਨਾਂ ਜਣਿਆਂ ਦੀ ਜਿਹੜੀ ਆ ਕਰ ਰਹੇ ਹਾਂ, ਜੇ ਮੈਂ ਪਹਿਲਾਂ ਰੇਟ ਦੱਸ ਦਿਆਂ, ਰੇਟ ਦੇ ਵਿੱਚ ਜਿਹੜਾ ਜੇ ਕਿਸੇ ਦਾ ਕ੍ਰੈਡਿਟ ਮਾੜਾ ਵਾ ਤੇ ਜਾਂ ਕਿਸੇ ਦੀ ਕੋਈ ਜਿਵੇਂ ਸੈਲਫ ਅਪਲਾਈਡ ਇੰਡੀਵਿਜੁਅਲਸ ਨੇ ਤਾਂ ਉਹਨਾਂ ਦਾ ਕ੍ਰੈਡਿਟ ਚੰਗਾ ਬਟ ਜਿਹੜਾ ਇਨਕਮ ਇੰਨੀ ਹੈ ਨੀਗੀ, ਤਾਂ ਉਹਨਾਂ ਵਾਸਤੇ ਜਿਹੜੀ ਸਕਿਓਰ ਲਾਈਨ ਆਫ ਕ੍ਰੈਡਿਟ ਮਿਲ ਸਕਦੀ ਆ ਇਸ ਫਰੋਮ ਅਲਟਰਨੇਟਿਵ ਲੈਂਡਰ ਜਿਵੇਂ ਆਪਾਂ ਬੀ ਲੈਂਡਰ ਕਹਿ ਦਿੰਦੇ ਹਾਂ, ਤੋ ਉਹਦੇ ਵਿੱਚ ਜਿਹੜਾ ਰੇਟ ਆ ਉਹ 8.99 ਤੋਂ ਸ਼ੁਰੂ ਹੋ ਕੇ 11.99 ਤੱਕ ਜਾ ਸਕਦਾ, ਜਾਣੀ 9 ਤੋਂ ਲੈ ਕੇ 12 ਤੱਕ। ਅੱਗੇ ਮੈਂ 6 ਤੋਂ 12 ਤੱਕ ਕਹਿੰਦਾ ਹੁੰਦਾ ਸੀ।
ਸੋ ਪਹਿਲੀਆਂ ਦੇ ਵਿੱਚ ਜਿਹੜਾ ਸੈਕੰਡ ਮੌਰਗੇਜ ਦਾ ਰੇਟ ਹੁੰਦਾ ਸੀ ਉਹ ਅੱਜ ਕੱਲ
ਲਾਈਨ ਆਫ ਯੂਅਰ ਯੂ ਗਾਟ ਇਟ ਯਾ ਸੋ ਅੱਜ ਕੱਲ ਉਹ ਲਾਈਨ ਆਫ ਕ੍ਰੈਡਿਟ ਦਾ ਰੇਟ ਆ, ਤੇ ਹੁਣ ਤੁਸੀਂ ਆਪੇ ਹੀ ਸੋਚ ਲਓ ਵੀ ਜਿਹੜੀ ਸੈਕੰਡ ਮੌਰਗੇਜ ਆ ਉਹਦਾ ਰੇਟ ਕਿੱਥੇ ਹੋਏਗਾ। ਸੋ ਜਿਵੇਂ ਹੁਣ ਅਸੀਂ ਤਿੰਨਾਂ ਜਣਿਆਂ ਦੀ ਲਾਈਨ ਆਫ ਕ੍ਰੈਡਿਟ ਅਪਰੂਵ ਕੀਤੀ ਆ ਪਿਛਲੇ 2 ਕੁ ਵੀਕਾਂ ਦੇ ਵਿੱਚ, ਇੱਕ ਹੈਗਾ ਟਰੈਕਿੰਗ ਬਿਜ਼ਨਸ ਦੇ ਵਿੱਚ
ਜੀ,
ਟਰੈਕਿੰਗ ਸਕੂਲ ਦੇ ਵਿੱਚ 2.5 ਲੱਖ ਦੀ ਉਹਦੀ ਕੀਤੀ ਆ ਕਿੰਗਸਟਨ ਦੇ ਵਿੱਚ, ਤੇ ਇੱਕ ਅਸੀਂ ਕੀਤੀ ਹੈਗੀ ਆ ਟਰੈਕਿੰਗ ਦੇ ਵਿੱਚ ਆ ਉਹ ਡਰਾਈਵਰ ਆ ਤੇ ਉਹਦੀ ਕੀਤੀ ਆ 2 ਲੱਖ ਦੀ, ਇੱਕ ਹੈਗਾ ਫੇਰ ਟਰੈਕਿੰਗ ਦੇ ਵਿੱਚ ਆ ਹੈਮਿਲਟਨ ਦੇ ਵਿੱਚ, ਉਹਦੀ ਅਸੀਂ ਕੀਤੀ ਆ 100,000 ਦੀ। ਤੋ ਜਿਹੜੇ ਰੇਟ ਨੇ ਉਹਨਾਂ ਨੂੰ ਇੱਥੇ ਤੱਕ ਜਿਹੜੇ ਇਹ ਰੇਟ ਮਿਲੇ ਨੇ, ਬਟ ਉਹਨਾਂ ਨੂੰ ਸਿਕਿਓਰ ਲਾਈਨ ਆਫ ਕ੍ਰੈਡਿਟ ਜਿਹੜੀ ਆ ਉਹ ਅਪਰੂਵ ਕਰਾਤੀ ਅਸੀਂ। ਤਾਂ ਫੇਰ ਤੁਸੀਂ ਪੁੱਛ ਰਹੇ ਸੀਗੇ ਕਿ ਕਮਰਸ਼ੀਅਲ ਤੇ ਮਿਲ ਸਕਦੀ ਕਿ ਨਹੀਂ ਮਿਲ ਸਕਦੀ। ਸੋ ਕਮਰਸ਼ੀਅਲ ਦੇ ਉੱਤੇ ਜਿਹੜੀ ਆ ਸਕਿਓਰ ਲਾਈਨ ਆਫ ਕ੍ਰੈਡਿਟ ਟ੍ਰੈਡੀਸ਼ਨਲੀ ਨਹੀਂ ਮਿਲਦੀ, ਬਟ ਜੇ ਕੋਈ ਇਸ ਤਰ੍ਹਾਂ ਦਾ ਕੋਈ ਲੱਸੇ ਐਕੁਇਟੀ ਕਾਫੀ ਜ਼ਿਆਦਾ ਹੋਵੇ ਉਸ ਕਮਰਸ਼ੀਅਲ ਬਿਲਡਿੰਗ ਦੇ ਵਿੱਚ ਪ੍ਰੋਪਰਟੀ ਦੇ ਵਿੱਚ, ਤਾਂ ਫੇਰ ਹੋ ਸਕਦਾ ਕੋਈ ਜਿਹੜਾ ਬੀ ਲੈਂਡਰ ਆ ਜਾਂ ਕੋਈ ਇਸ ਤਰ੍ਹਾਂ ਦਾ ਪਲੇਅਰ ਆ ਉਹ ਮਾਰਕੀਟ ਦੇ ਵਿੱਚ ਹੋਵੇ ਤਾਂ ਉਹ ਹੋਪਫੁਲੀ ਦੇ ਵੀ ਸਕਦਾ।
ਆਪਣਾ ਤਾਂ ਪਤਾ ਦੱਸੋ ਜੀ,
905-812-2800-905-812-2800।
ਬਾਕੀ ਜੇ ਭਾਈ ਤੁਹਾਨੂੰ ਫੋਨ ਨੰਬਰ ਭੁੱਲ ਜਾ ਤਾਂ ਮੈਨੂੰ ਫੋਨ ਕਰ ਲਿਓ ਤੇ ਮੈਂ ਫੋਨ ਨੰਬਰ ਦੇ ਦੂੰਗਾ, ਤੁਸੀਂ ਫਿਰ ਨਾਲ ਜਾਇਓ। ਬਹੁਤ ਬਹੁਤ ਧੰਨਵਾਦ।
ਥੈਂਕ ਯੂ ਜੀ, ਥੈਂਕਸ ਫੋਰ ਹੈਵਿੰਗ ਮੀ। ਥੈਂਕ ਯੂ।
ਲਓ ਜੀ ਇੱਕ ਬੰਨੀ ਕੀ ਲੈ ਲਈ ਬ੍ਰੇਕ, ਫਿਰ ਆਉਂਦੇ ਵਾਪਸ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵਲੋਕ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵਲੋਕ ਕੰਸਟਰਕਸ਼ਨ, 410-841-0478, 416-841-0478, ਸਰਵਲੋਕ ਕੰਸਟਰਕਸ਼ਨ।
ਯੂਨਾਈਟਿਡ ਗਰੁੱਪ ਆਫ ਕੰਪਨੀਜ਼, ਸਾਨੂੰ ਸਿਟੀ ਦੇ ਵਿੱਚ AZ DZ ਡਰਾਈਵਰਾਂ ਦੀ ਲੋੜ ਹੈ। ਤੁਸੀਂ ਸਿਟੀ ਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ, ਲਾਵਲਾਸ ਦੇ ਨਾਲ, ਹੋਮ ਡਿਪੂ ਦੇ ਨਾਲ, ਕੈਨੇਡੀਅਨ ਟਾਇਰ, ਕੈਨੇਡਾ ਪੋਸਟ, ਮੈਟਰੋ ਦੇ ਨਾਲ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਨਾਲ ਦੀ ਨਾਲ ਸਾਡੀ ਫਲੈਟ ਬੈਡ ਡਿਵੀਜ਼ਨ ਦੇ ਉੱਤੇ ਤੁਸੀਂ ਬਹੁਤ ਵਧੀਆ ਪੈਸੇ ਬਣਾ ਸਕਦੇ ਹੋ। ਮੌਂਟਰੀਅਲ ਨੂੰ ਰਾਊਂਡ ਟ੍ਰਿਪ, ਆਟਵਾ ਨੂੰ ਰਾਊਂਡ ਟ੍ਰਿਪ ਸਾਡੇ ਕੋਲ ਅਵੇਲੇਬਲ ਨੇ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਨਵੀਂ ਲੋਕੇਸ਼ਨ 1191 ਅਗਲਿੰਗਟਨ ਐਵਨਿਊ ਈਸਟ 1191 ਅਗਲਿੰਗਟਨ ਐਵਨਿਊ ਈਸਟ ਦੇ ਉੱਤੇ ਪਹੁੰਚ ਸਕਦੇ ਹੋ। ਤੇ ਸਾਡਾ ਜੋ ਸਲੋਗਨ ਹੈ, ਜੇ ਤੁਸੀਂ ਅੱਜ ਅਪਲਾਈ ਕਰਦੇ ਹੋ ਤਾਂ ਤੁਸੀਂ ਕੱਲ ਨੂੰ ਰੋਡ ਟੈਸਟ ਸਾਰੀਆਂ ਕੁਆਲੀਫਿਕੇਸ਼ਨ ਪੂਰੀਆਂ ਕਰਨ ਤੋਂ ਬਾਅਦ ਕੰਮ ਤੇ ਜਾ ਸਕਦੇ ਹੋ। ਸਾਡੇ ਕੋਲ ਸ਼ਿਫਟਾਂ ਮਾਰਨਿੰਗ ਈਵਨਿੰਗ ਸਾਰੀਆਂ ਅਵੇਲੇਬਲ ਨੇ। 905-453-1400, 905-453-1400।
ਉਹ ਜੀ ਰੀਅਲ ਅਸਟੇਟ ਡੀਲ ਕਿਸੇ ਕਿਸੇ ਨੂੰ ਰਾਸ ਆਵੇ,
ਜੇ ਡੀਲ ਡੇਲ ਮੁੰਡੀ ਕਰਵਾਵੇ ਤਾਂ ਪ੍ਰਾਪਰਟੀ ਦੇ ਭਾਗ ਜਗਾਵੇ। ਕਿਸੇ ਵੀ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਇਨਵੈਸਟਮੈਂਟ ਲਈ, ਹੋਟਲ, ਮੋਟਲ, ਲੈਂਡ, ਪਲਾਜ਼ਾ, ਗੈਸ ਸਟੇਸ਼ਨ, ਅਪਾਰਟਮੈਂਟਸ ਖਰੀਦਣ ਜਾਂ ਵੇਚਣ ਲਈ,
ਜਾਂ ਫਿਰ ਫ੍ਰੀ ਮਾਰਕੀਟ ਅਵੈਲਿਊਏਸ਼ਨ ਲਈ, ਇੱਕੋ ਥਾਂ ਤੇ ਇੱਕੋ ਨਾਂ, ਡੀਲ ਮੁੰਡੀ।
ਕਾਲ ਕਰੋ 416-213-1313, 416-213-1313,
7895 Tranmere Drive 206, Mississauga, ਡੇਲ ਮੁੰਡੀ, ਰੀਅਲ ਸਟੇਟ ਐਕਸਪਰਟ।
ਦੋਸਤੋ, ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਬ੍ਰੈਂਪਟਨ ਦੇ ਆਲੇ ਦੁਆਲੇ ਇਲੈਕਟ੍ਰੋਨਿਕਸ ਦੇ ਸਟੋਰ ਤਾਂ ਬਹੁਤ ਨੇ ਜਿਹੜੇ ਫ੍ਰਿਜ, ਸਟੋਵ, ਵਾਸ਼ਰ, ਡਰਾਇਰ ਅਤੇ ਟੀਵੀ ਬੜੇ ਸਸਤੇ ਭਾਅ ਵੇਚਣ ਦਾ ਦਾਅਵਾ ਕਰਦੇ ਨੇ, ਪਰ ਇਹ ਸਾਰਾ ਕੁਝ ਸਟਾਕ ਵਿੱਚ ਕਿਸੇ ਕੋਲ ਵੀ ਨਹੀਂ। ਗਾਹਕਾਂ ਨੂੰ ਕਈ ਕਈ ਹਫ਼ਤੇ, ਕਈ ਕਈ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਟੌਪ ਚੁਆਇਸ ਇਲੈਕਟ੍ਰੋਨਿਕਸ ਹੀ ਇੱਕ ਅਜਿਹਾ ਸਟੋਰ ਹੈ ਜਿੱਥੇ ਕੰਟੇਨਰਾਂ ਦੇ ਕੰਟੇਨਰ ਅਪਲਾਇੰਸਿਸ ਦੇ ਭਰੇ ਪਏ ਨੇ। ਕੋਈ ਲਾਰਾ ਨਹੀਂ, ਕੋਈ ਇੰਤਜ਼ਾਰ ਨਹੀਂ, ਤੇ ਕੀਮਤ ਵੀ ਸਭ ਤੋਂ ਘੱਟ। 16 ਇੰਟਰ ਮੋਡਲ ਡਰਾਈਵ, ਬ੍ਰੈਂਪਟਨ ਦੇ ਵਿੱਚ CN ਦੇ ਯਾਰਡ ਦੇ ਬਿਲਕੁਲ ਲਾਗੇ ਪਹੁੰਚੋ ਤੇ ਸਸਤੇ ਭਾਅ ਖੜੇ ਪੈਰ ਅਪਲਾਇੰਸਿਸ ਖਰੀਦ ਸਕਦੇ ਹੋ। 905-799-0045, 905-799-0045, ਟੌਪ ਚੁਆਇਸ ਇਲੈਕਟ੍ਰੋਨਿਕ।
ਓਏ ਵਿਆਹ ਤਾਂ ਸਾਡੇ ਜ਼ਮਾਨੇ ਚ ਹੁੰਦੇ ਸੀ, ਸਾਰੇ ਪਰਿਵਾਰ ਨੇ ਇਕੱਠਾ ਹੋਣਾ, ਰੌਣਕਾਂ ਲੱਗਣੀਆਂ, ਖੁੱਲਾ ਖਾਣਾ ਪੀਣਾ ਤੇ ਘਰ ਦੁਲਹਨ ਵਾਂਗ ਸਜਾਉਣਾ।
ਓਏ ਬੇਬੇ ਤੇਰੀ ਪੋਤੀ ਦਾ ਵਿਆਹ ਵੀ ਏਦਾਂ ਹੀ 57 ਬੈਂਕੁਇਟ ਹਾਲ ਚ ਠਾਠ ਬਾਠ ਨਾਲ ਹੋਊ।
ਆਪਣੀਆਂ ਛੋਟੀਆਂ ਵੱਡੀਆਂ ਖੁਸ਼ੀਆਂ ਦੇ ਜਸ਼ਨ ਮਨਾਓ, 57 ਬੈਂਕੁਇਟ ਹਾਲ ਆਓ। ਹਰ ਤਰ੍ਹਾਂ ਦੀ ਵੈਡਿੰਗ ਸੈਰਾਮਨੀਜ਼, ਰਿਸੈਪਸ਼ਨਸ, ਪ੍ਰੀ ਵੈਡਿੰਗ ਫੰਕਸ਼ਨਸ, ਐਨੀਵਰਸਰੀਜ਼, ਬਰਥਡੇਜ਼, ਕਾਰਪੋਰੇਟ ਇਵੈਂਟਸ। ਤੁਸੀਂ ਆਪਣੀ ਪਸੰਦ ਦਾ ਕੇਟਰਿੰਗ ਪੈਕੇਜ ਵੀ ਬਣਾ ਸਕਦੇ ਹੋ। 2000 ਮਹਿਮਾਨਾਂ ਦੀ ਕੈਪੈਸਿਟੀ ਵਾਲਾ ਹਾਲ, ਸਪ੍ਰੈਂਜ਼ਾ ਬੈਂਕੁਇਟ ਹਾਲ, 510 ਡੀਅਰਹਰਸਟ ਡਰਾਈਵ, ਬ੍ਰੈਂਪਟਨ। ਕਾਲ ਕਰੋ 905-793-3458, 905-793-3458।
ਇੱਕ ਵਾਰੀ ਫਿਰ ਸਵਾਗਤ, ਉਮੀਦ ਹੈ ਕਿ ਤੁਹਾਨੂੰ ਗੱਲਬਾਤ ਜ਼ਰੂਰ ਚੰਗੀ ਲੱਗ ਰਹੀ ਹੋਗੀ। ਸੋ ਕਈ ਵਾਰ ਤੁਹਾਡਾ ਫੋਨ ਆਉਂਦੇ ਨੇ ਕਿ ਭਾਈ ਪਾਵਰ ਆਫ ਸੇਲ ਦੇ ਉੱਪਰ ਘਰ, ਹਾਂ ਪਾਵਰ ਆਫ ਸੇਲ ਤੇ ਆਉਂਦੇ ਨੇ, ਪਰ ਕਿਉਂਕਿ ਬੈਂਕਾਂ ਨੇ ਪਹਿਲਾਂ ਹੀ ਪੈਸਾ ਜਿਹੜਾ ਜੀ ਉਹ ਬਹੁਤ ਦਿੱਤਾ ਆ, ਉਹਨੇ ਦੀ ਉਹਦੀ ਪ੍ਰੋਪਰਟੀ ਦੀ ਵੈਲਿਊ ਹੀ ਨਹੀਂ ਹੁੰਦੀ ਜਿੰਨੇ ਜਿੰਨੇ ਪੈਸਾ ਬੈਂਕਾਂ ਦੇਈ ਬੈਠੀਆਂ, ਕਿਸੇ ਨਾ ਕਿਸੇ ਤਰੀਕੇ ਨਾਲ ਜੁਗਾੜ ਕਰ ਕਰਾ ਕੇ ਅਤੇ ਪੈਸਾ ਜਿਹੜਾ ਜੀ ਬੈਂਕਾਂ ਤੋਂ ਵੱਧ ਕਢਵਾ ਲਿਆ। ਸੋ ਹੁਣ ਜਦੋਂ ਉਹ ਬੈਂਕਾਂ ਦੇ ਕੋਲ ਘਰ ਆਉਂਦੇ ਨੇ ਤਾਂ ਬੈਂਕਾਂ ਨੂੰ ਜਾਂ ਤਾਂ ਘਟਾ ਕੇ ਵੇਚਣੇ ਪੈਣਗੇ। ਆਪਣੇ ਮਨਾਂ ਦੇ ਵਿੱਚ ਪਰਸੈਪਸ਼ਨ ਇਹ ਬਣੀ ਹੁੰਦੀ ਹੈ ਵੀ ਜਿਹੜਾ ਪਾਵਰ ਆਫ ਸੇਲ 'ਤੇ ਘਰ ਮਿਲਦਾ ਉਹ ਸਸਤਾ, ਪਰ ਅੱਜ ਦੀ ਤਰੀਕ ਦੇ ਵਿੱਚ ਉਹ ਸਾਰੀਆਂ ਪਰਸੈਪਸ਼ਨ ਜਿਹੜੀਆਂ ਨੇ ਉਹ ਬਦਲ ਚੁੱਕੀਆਂ ਨੇ। ਸੋ ਕਈ ਵਾਰੀ ਤੁਹਾਨੂੰ ਮਾਰਕੀਟ ਦੇ ਵਿੱਚੋਂ ਜਿਹੜਾ ਉਹ ਪਾਵਰ ਆਫ ਸੇਲ ਵਾਲੇ ਘਰਾਂ ਨਾਲੋਂ ਸਸਤਾ ਮਿਲ ਸਕਦਾ। ਸੋ ਕੋਈ ਵੀ ਸਲਾਹ ਮਸ਼ਵਰਾ ਇਹੋ ਜਿਹਾ ਕਰਨਾ ਹੋਵੇ, ਕੋਈ ਵੀ ਪ੍ਰੋਪਰਟੀ ਤੁਸੀਂ ਦੇਖ ਰਹੇ ਹੋ ਕਿ ਭਾਈ ਹੁਣ ਮੈਨੂੰ ਲੜਨੀ ਚਾਹੀਦੀ ਹੈ, ਅਤੇ 905-915-84-84 'ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ ਆਪਾਂ ਨੂੰ ਜਿਹੜਾ ਆਪਾਂ ਯਾਰਡ ਦੀ ਗੱਲ ਕਰਦੇ ਹੁੰਦੇ ਹਾਂ, ਤੁਹਾਡੇ ਕੋਲ ਜੇ ਸੀ ਪੀ ਬਾਂਧ ਦੇ ਬਿਲਕੁਲ ਲਾਗੇ ਤੁਹਾਨੂੰ ਟਰੈਕਿੰਗ ਵਾਸਤੇ ਪਾਰਕਿੰਗ ਚਾਹੀਦੀ ਹੈ, 647-648-1800 ਜਾਂ ਫਿਰ 416-800-4068 'ਤੇ ਬਿਲਰ ਦਾ ਵਾਹਰ ਨਾਲ ਗੱਲਬਾਤ ਕਰ ਸਕਦੇ ਹੋ। ਰਿਸ਼ੀ ਮੈਟਰਸ 416-213-1117 1771 ਐਲਮੀਨ ਰੋਡ 'ਤੇ ਤੁਸੀਂ ਇਹਨਾਂ ਦੀ ਫੈਕਟਰੀ ਵਿੱਚ ਪਹੁੰਚ ਸਕਦੇ ਹੋ। ਇਹ ਫੈਕਟਰੀ ਦੇ ਵਿੱਚੋਂ ਕਿਉਂਕਿ ਵੇਚਦੇ ਨੇ ਇਸ ਕਰਕੇ ਤੁਹਾਨੂੰ ਸਸਤਾ ਮਿਲ ਜਾਣਾ। ਆਸਰਾ ਲੋਇਰ ਜਿਹੜੇ ਨੇ ਉਹ ਰੀਅਲ ਸਟੇਟ ਦੀ ਹਰ ਤਰ੍ਹਾਂ ਦੀ ਟ੍ਰਾਂਜੈਕਸ਼ਨ ਕਰਦੇ ਨੇ, ਚਾਹੇ ਰੈਜੀਡੈਂਸ਼ੀਅਲ ਹੋਵੇ, ਕਮਰਸ਼ੀਅਲ ਹੋਵੇ, ਗੈਸ ਸਟੇਸ਼ਨ, ਜਿਹੋ ਜਿਹੀ ਮਰਜ਼ੀ ਪ੍ਰੋਪਰਟੀ ਤੁਸੀਂ ਟ੍ਰਾਂਜੈਕਸ਼ਨ ਉਹਦੀ ਕਰਨੀ ਚਾਹੁੰਦੇ ਹੋ ਤਾਂ ਅਮਨਦੀਪ ਕਪਲਾ ਹੋਰਾਂ ਦੇ ਨਾਲ 905-456-2020 'ਤੇ ਸੰਪਰਕ ਕਰ ਸਕਦੇ ਹੋ। ਰਾਜ ਕਾਰਪੇਟ ਐਂਡ ਫਲੋਰਿੰਗ, ਹਰ ਤਰ੍ਹਾਂ ਦਾ ਤੁਸੀਂ ਕਮਰਸ਼ੀਅਲ ਜਾਂ ਫਿਰ ਰੈਜੀਡੈਂਸ਼ੀਅਲ ਕਾਰਪੇਟ, ਹਾਰਡਵੁੱਡ ਫਲੋਰ, ਲਗਜ਼ਰੀ ਵਾਈਨਲ ਪਲੈਂਕਸ ਲੈਣੀਆਂ ਨੇ ਤਾਂ 20 ਵਿਲਕਿਨਸਨ ਰੋਡ ਦੇ ਯੂਨਿਟ ਨੰਬਰ 11 ਦੇ ਵਿੱਚ ਪਹੁੰਚਣਾ, 905-861-8861-8800 'ਤੇ ਸੰਪਰਕ ਕਰ ਸਕਦੇ ਹੋ। ਔਰਾ ਕਿਚਨ ਕੈਬਨਿਟ 905-673-2872 ਗੱਲਬਾਤ ਕਰਨੀ ਹੈ, ਵਧੀਆ ਕਿਚਨ ਕੈਬਨਿਟ ਜਿਹੜੀਆਂ ਨੇ ਉਹ ਸਸਤੇ ਭਾਅ ਤੁਹਾਨੂੰ ਲੈ ਕੇ ਦੇਣਗੇ। ਅਤੇ ਜਸਪਾਲ ਅਰੋੜਾ ਦਾ ਫੋਨ ਨੰਬਰ 416-732-2611, ਘੱਟ ਵੱਧ ਬੋਲਿਆ ਗਿਆ ਹੋਵੇ ਤੋਂ ਮੁਆਫੀ। ਬਰਾੜ ਸਾਹਿਬ ਨਾਲ ਗੱਲਬਾਤ ਕਰਨੀ ਹੋਵੇ ਤਾਂ ਭਾਈ 640-343-3386 'ਤੇ ਸੰਪਰਕ ਕਰ ਲਿਓ, ਅਤੇ ਮੇਰਾ ਫੋਨ ਨੰਬਰ 905-915-8484। ਜੱਸੀ ਹੋਰਾਂ ਦੇ ਇਸ ਗੀਤ ਦੇ ਨਾਲ ਵਿਦਿਆ ਲੈਂਦੇ ਹਾਂ।
ਮਾਂ ਧਰਤੀ ਹੈ ਤੇਰੀ ਗੋਦ ਨੂੰ ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕੰਮੀਆਂ ਦੇ ਵੇੜੇ ਮਗਦਾਰੇ ਵੇ ਸੂਰਜਾ ਕੰਮੀਆਂ ਦੇ ਵੇੜੇ ਮਾਂ ਧਰਤੀ ਹੈ ਤੇਰੀ ਗੋਦ ਨੂੰ ਓ ਮਾਂ ਧਰਤੀ ਹੈ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰੇ ਵੇ ਸੂਰਜਾ ਕੰਮੀਆਂ ਦੇ ਵੇੜੇ ਮਗਦਾਰੇ ਵੇ ਸੂਰਜਾ।
The views expressed on the preceding program may not necessarily be those of the owner or management of WTOR radio station.
770 AM ਦੀਆਂ ਨਸ਼ਰੀਆਤ ਸੁਣਨ ਤੇ ਹਾਲਾਤ ਤੇ ਹਾਜ਼ਰਾਂ ਤੋਂ ਬਾਖਬਰ ਰਹਿਣ ਦੇ ਵਾਸਤੇ ਨਿਊਜ਼ ਇਨਫੋਰਮੇਸ਼ਨ ਅਨਾਲਿਸਿਸ ਇਲੈਕਟ੍ਰਿਕ ਗੱਡੀਆਂ ਦੇ ਵਿੱਚ ਈ ਆਵਾਜ਼ ਆਫੀਸ਼ੀਅਲ ਐਪ ਜਾਂ ਸਾਡੀ ਵੈਬਸਾਈਟ eawaz.com ਲੋਕਲ ਨੰਬਰ 6478724900।
ٹرک کا گھومتا پہیا کینیڈا کی معیشت کی ترقی کا ضامن، آپ کا ٹرک سڑکوں پر راج کرے اور کینیڈا کی معیشت ترقی کی راہ پر گامزن رہے۔ ٹرک مینول یا پھر آٹومیٹک، ٹرک کی بہترین سروس کے لیے کوئک ٹرک لیو
throughout Ontario. No appointment needed. Drive through facility, one stop shop. Up T Street location, exit 579 from Highway 401. In Napanee, quick truck loop 519-622-0660. QuickTruckLube.com.
ਖੂਬਸੂਰਤੀ ਵਧਾਉਣ ਲਈ ਉਮਰ ਛਪਾਉਣ ਲਈ ਦੇਸੀ ਕੈਨੇਡੀਅਨ ਨੈਚੁਰਲ ਹੇਅਰ ਕਲਰ ਸ਼ੈਂਪੂ ਵਾਲ ਕਾਲੇ ਜਾਂ ਡਾਰਕ ਬਰਾਊਨ ਕਰਨ ਦੇ ਲਈ 7 ਮਿੰਟ ਲਗਾ ਕੇ ਇੰਤਜ਼ਾਰ ਕਰੋ ਤੁਹਾਡੇ ਵਾਲ ਲਿਸ਼ਕਾਂ ਮਾਰਨਗੇ ਕਲਰ 20 ਤੋਂ 25 ਦਿਨਾਂ ਤੱਕ ਖਰਾਬ ਨਹੀਂ ਹੋਏਗਾ ਤੇ ਨਾ ਹੀ ਦੀਵਾਰਾਂ ਤੇ ਬਾਥ ਟੱਬ ਖਰਾਬ ਕਰੇਗਾ ਆਪਣੇ ਨੇੜਲੀ ਬ੍ਰਾਂਚ ਤੋਂ ਕਲਰ ਅਤੇ ਕੈਨੇਡੀਅਨ ਲੋਕਲ ਫਾਰਮ ਤੋਂ ਤਿਆਰ ਕੀਤਾ ਹਨੀ ਖਰੀਦਣ ਲਈ ਵੈਬਸਾਈਟ desicanadian.com ਤੇ ਜਾਓ ਜਾਂ ਰਾਮਾ ਗਿੱਲ ਨੂੰ ਫੋਨ ਕਰੋ 519-569-9982 519-569-9282.
क्या आपके घर और ऑटो इंश्योरेंस की रिन्यूअल हो रही है क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं राजा मुदस्सिर 6472903773 ऑल स्टेट के साथ अब महफूज हाथों में है टर्म्स एंड कंडीशन अप्लाई